दोएरा अस प्रकार के बचन सुन सिद्ध सर्व ते काल निज मत के अनुसार है बोले परम रसाल।
वाहिगुरु जी का खालसा
वाहिगुरु जी की फतेह।
पतत पावन भगत वत्सल कृपा निदान सतगुरु महाराज धन धन गुरु तेग बहादुर साहिब जी दे पावन अस्थाना ते जुगो जुग अटल शब्द अवतार कल जुग के बोहित नाम के जहाज सतगुरु श्री गुरु ग्रंथ साहिब जी दे चरण कमलां च विराजमान सतगुरां दी साजी नवाजी गुरु रूप गुरु खालसा सात संग जीओ जिनके भाग बड़े हैं भाई तिन साधु संग मुख जुरे महावाक अनुसार आप जी गुरु महाराज दे पवित्र चरणा च हाजरियां पा रहे हो और गुरु साहिबां दी अमृतमई बाणी दा कीर्तन सरवण कर रहे हो। बेअंत पटियाले दियां संगतां अज संत बाबा हरचरण सिंह जी त्रिपड़ी वाले महापुरशां दे नाल तखत सचखंड श्री हजूर साहिब जी दी यात्रा नूं जा रहियां हन जिथे माता जी ने तप कीता है माता साहिब देवां जी ने उथे तीन रोजा जप तप समागम होना है। मूल मंत्र दे पाठ श्री सुखमणी साहिब जी दे पाठ और श्री अखंड पाठ साहिब हर साल दी तरह महापुरशां ने एतकी भी उपराला कीता। कुछ दिक्कत आ गई के जो रेलवे महकमे वालों पूरिया टिकटां कन्फर्म ना हो पाईया जिदे करके थोड़ा जिहा प्रोग्राम चेंज कीता गया है कि हुण संगतां 7 बजे शाम नूं बसां द्वारा श्री हजूर साहब नूं जाणगियां। जिन्हां संगतां ने जाना है वह उद्दम उपराला करन। इह परमेश्वर दा भाणा ही है, पता नहीं उन्हूं किहड़े रंगां विच उह राजी है ते किवें उन्हें साडा भला करना है। रस्ते दे विच पता नहीं किहड़ियां किहड़ियां रूहां दे दर्शन होने ने ते किहड़े किहड़े अस्थानां दे दर्शन हो जाने ने ते भाई चरण शरण गुर एक पैंडा जाए चल सतगुर कोट पैंडा आगे होए लेता। एक कदम पुटना आपां ते महाराज बाजा वाले ते माता जी होरां ने करोड़ा कदम आपां नूं अग्गों दी लैण आ जाना। सब कुछ ठीक हो जाना। आपां यात्रा ते अज सारिआं ने जाना जिन्हां जिन्हां ने बाबा जी नाल संपर्क बनाया होया उन्हां नूं इह सूचना दित्ती गई है। सतगुरां दे दरबार च बैठ के आप जी महान गोष्ट सरवण कर रहे हो। बाबे कीती सिद्ध गोष्ट शब्द शांत सिद्धी विच आई। महाराज ऐसे बचन कीते सिद्धा दा हिरदा ठंडा ठार हो गया। जदों महाराज सुमेर पर्वत ते चढ़े सिद्धा ने बड़ी आओ भगत कीती। जो उन्हां दे कोल सी उन्हां ने हाजर कीता पर सतगुरु जी कहण लगे भी ये वस्तु साडे छकण वाली नहीं है। इहदे नाल तुसी कहंदे हो भी ध्यान लग जांदा है समाधि लग जांदी है। सिद्धो हम मद के माते नहीं, असी शराब नाल मस्ती नहीं लैंदे, असी नाम दा प्याला पीता है। ऐसा प्याला के ओदी खुमारी उतरदी नहीं। जन्म साखियां जे बचन सुनदे पढ़दे आ बई ओस्त भंग अफीम मद उतर जाए प्रभात। जिन्ने नशे ने वो रात नूं छको सवेरे उतर जांदे। नाम खुमारी नानका च चढ़ी रहे दिन रात। ते महाराज सच्चे पातशाह ने उन्हां नूं नाम दे प्याले बारे जदों दस्या, उह सिद्ध भी बड़े उच्चे सन, उन्हां ने सतगुरां दे बचन मन के फिर उन्हां ने अपनी मत दे बारे दस्या भी केड़ियां केड़ियां चीजां दा त्याग करन नाल परमार्थ दी प्राप्ति हुंदी है। आओ आपां सुनिए, कथा बड़ी सूक्ष्म है, गुरु नानक साहब आप ही कृपा करन ते करा लैण, ते आप ही कृपा करन ते सुना लैण, सुनन वाले भी आप, सुनाण वाले भी आप, समझाण वाले भी आप। धन गुरु नानक सच्चे पातशाह। प्यार नाल आखो सतनाम
श्री वाहे गुरु साहिब जीओ,
सतनाम
श्री वाहे गुरु साहिब जीओ, दोहेरा अस प्रकार के बचन सुन सिद्ध सरब ते काल।
जदों महाराज ने सच्ची शराब बनाने दी जुगती दसी ते झूठी शराब दा खंडन कीता, महाराज दे ऐसे बचन सुन के सिद्ध बड़े प्रसन्न होए।
निज मत के अनुसार वै बोले परम रसाल।
ओ महाराज जी नूं अपनी मत दसन लगे, जो उना दे विचार सन, जो उना ने कमाई कीती सी, ओ अपनी मत दे अनुसार अपना सिद्धांत श्री गुरु नानक साहब जी दे सामने इस तरह खोलदे हन।
सिद्धन वाज तन जोबन की करे ना आसा।
कहंदे सिद्ध हो है जेड़ा पैसे दी और पराई इस्त्री दी अथवा जोबन जवानी दी आसा ना करे।
पर त्रियांग न लावे पासा।
पर त्रिया नू अपने नेत्रा नाल भी ना वेखे न। पर त्रिया रूप न पेखे नेत्र, साध की टहल संत संग हेत करण, न सुने काहू की निंदा, सब ते जाने आपस को मंदा। हां जी,
नाद बिंद कट पीतर धरे।
नाद अनाहद नाद धुनी जड़ी अंदर बज रही है, ओ अनाहद धुनी नू धारण करन लई सुनन लई बिंद नू संभाल के रखे, क्योंकि साध संगत जी जिन्नी बिंद साडी बाहर जांदी है शरीर तो ओना साडा ध्यान बाहर जांदा। भोगी बंदियां दा ध्यान बाहर मुखी क्यों है? मान्या पर मशकीन जी कथा कर दे, कई बारी बड़े उच्चे ख्यालां चले जांदे सी। ओ कहंदे भोगी दा मतलब जेदे भाग हो गए ने टोटे टोटे हो गए, भोगी दा मतलब भाग हो गए ने, हिस्से हो गए ने, एक हिस्सा पुत्र बन गया, एक हिस्सा धी बन गई है, एक हिस्सा पोतरा बन गया, एक पड़पोतरा बन गया, ओदे खिंड गए ने शरीर दे हिस्से। जोगी दा मतलब जेदे शरीर दे ते अंतशकरण दे हिस्से जुड़ गए ने, जेदियां चित बिरतियां जुड़ गई ने, जेदा ध्यान जुड़ गया है। बहुत जरूरी हुंदा है कि अपने बिंद नूं संभाल के रखना। गृहस्थी नूं भी, त्यागी नूं तां है ही है, गृहस्थी भी संजम च रह के उस योग नूं पा सकदा है। बड़े बड़े महापुरुष गृहस्थी होए ने, जिन्हां ने जीवन च एक बारी गृहस्थ किया, एक पुत्र होया मुड़ के गृहस्थ च पए नहीं। बाबा जसा सिंह जी सराली वाले, उन्हां दे पुत्र बाबा नंद सिंह जी निहंग सिंह बड़ी करनी वाले होए है। अगे उन्हां दा पुत्र एक होया बाबा राम सिंह निहंग सिंह। बाबा आनंद सिंह अपनी पत्नी नूं लै के परिवार नूं लै के ज्यों तीर्थ यात्रा करते करते श्री फतेहगढ़ साहब आ गए, सराली तों चल गए। फतेहगढ़ साहब साहिबजादियां दे दरबार जदों मत्था टेकिया ते आनंद सिंह जी कहिंदे घरवाली नूं भागवान ने भी हुण साडा तां कमर कसा पक्का हो गया, हुण तूं दस तेरी की मर्जी है। ओ कहन लगी महाराज अगा तुहाडा पिछा मेरा, जे तुसी जोगी हो ते मैं भी तुहाडे चरणा दी दासन बन के रवांगी, वासना मेरे मन दी खत्म हो गई है। धन इहो जे जोगी, धन गुरु तेग बहादुर साहब जी ते माता गुजरी जी वर्गा जोगी कोई नहीं होया। महाराज दसवें पातशाह ने लिखिया, तात मात मुर अलख अराधा, बहुबिध जोग साधना साधा, तिन जो करी अलख की सेवा, ताते भए प्रसन्न गुरदेवा। जेडे जोगी पुरश हुंदे है ना, गृहस्थ विच भी जोगी हुंदे है, उन्हां दे घर ही मां बली भगत तानी सूरमे संत अवतार लैंदे है। ते गुरु गोबिंद सिंह साहिब जी महाराज एवें उन्हां दे घर नहीं आए। तिन जो करी अलख की सेवा, ताते भए प्रसन्न गुरदेवा, अकाल पुरख प्रसन्न होके आग्या दिती, जाओ मां गुजरी दी कुख तों अवतार तारो। इस करके ये जिहड़ी शक्ति सब तों श्रेष्ठ साडे अंदर परमात्मा ने पाई है, धन हुंदे ने जिहड़े इस नूं संभाल के रखदे ने। मानयोग भगत पूरन सिंह जी पिंगलवाड़े वालिया ने किताब भी इस विषय ते लिखी। उन्होंने आख्या, अपनी बिंद नूं जिन्ना संभाल लोंगे उन्ना जुड़ जाओगे रब नाल। तो नाद बिंद घट भीतर धरै, शरीर दे अंदर दोवें शक्तियां हन, एक नाद दी एक बिंद दी। नाद शब्द दी धुनी दी, बिंद जिहड़ी शरीर दे अंश दा अठवां भाग है। जो कुछ खांदे आ, जो कुछ शरीर चो निकलदा, तत बनदे बनदे बदलदे 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 अखीर विच ओह सरूप धारण करदा है, जिस नूं असीं बीज कहिंदे हां। कहिंदे ओह जदों जुड़ जावे ते फिर एकाग्रता बन जांदी है, सुरती जुड़ जांदी है। हां जी,
तिसकी सेवा पर्वत करे,
इहो जिहा जोगी होवे ते पहाड़ ओहदी सेवा करदे ने। ਉਹ ਪਹਾੜਾਂ ਵਿੱਚ ਰਹਿੰਦਾ, ਉੱਥੇ ਬੈਠੇ ਨੂੰ ਹੀ ਬੜੇ ਬੜੇ ਸਾਰੇ ਸੁੱਖ ਮਿਲਦੇ ਨੇ। ਦੂਸਰਾ ਪਰਬਤੀ ਸਿੱਧ ਵੀ ਕਹੇ ਗਏ ਨੇ, ਪਰਬਤ ਨਾਥ ਇੱਕ ਸਿੱਧ ਦਾ ਨਾਮ ਵੀ ਆਇਆ। ਇਸ ਤਰ੍ਹਾਂ ਸਾਧ ਸੰਗਤ ਜੀ ਇਹਦੇ ਅਰਥ ਬਹੁਤ ਡੂੰਘੇ ਹਨ, ਭਾਵ ਪਰਬਤ ਨਾਥ ਕਹਿੰਦਾ ਉਹਦੀ ਸੇਵਾ ਮੈਂ ਕਰਾਂ ਜਿਹੜਾ ਇਹੋ ਜਿਹਾ ਜੋਗੀ ਹੋਵੇ। ਹਾਂਜੀ,
ਬੋਲੇ ਪਰਬਤ ਸਤ ਸਰੂਪ, परम तंत मेरे नरो।
पर्वत नाथ बोलिया सत स्वरूप दी कथा, जेड़ा सच्चा स्वरूप है, बाकी सारे स्वरूप बिनस जाने ने। वो सत स्वरूप ना जमदा ना मरता है, सत स्वरूप है अकाल पुरख वाहेगुरु। वो सत स्वरूप दे विच ना तंत परम तंत मैं रेख ना रूप, ना उथे कोई रेखा है, ना कोई ओदी रूप रेखा दस सकता है।
महला पहला छो गिर ही जो निगहो करै, जब तब संयम पीखिया करै।
ईश्वर नाथ एक सिद्ध सीगा, ओने सतगुरा तो गृहस्थ बारे पुछया भी गृहस्थी किवें जा हुंदा। ईश्वर नाथ नूं महाराज कहिंदे सो गृही जो निग्रह करै। गृहस्थी गृही ओह है जिहड़ा अपणियां इंद्रियां दा अपणियां वासनावां दा कंट्रोल करदा। निग्रह दा अर्थ है मन नूं रोकणा, अखां नूं रोकणा, कन्नां नूं रोकणा। कन्नां नाल पराई निंदा नहीं सुननी, गंदे गाने नहीं सुनने, ਅੱਖਾਂ ਨਾਲ ਪਰਾਇਆ ਰੂਪ ਨਹੀਂ ਦੇਖਣਾ, ਜੀਵ ਨਾਲ ਪਰਾਈ ਨਿੰਦਾ ਨਹੀਂ ਕਰਨੀ, ਹੱਥਾਂ ਨਾਲ ਪਰਾਇਆ ਧਨ ਨਹੀਂ ਚੁਰਾਉਣਾ, ਪੈਰਾਂ ਨਾਲ ਭੈੜੇ ਪਾਸੇ ਤੁਰ ਕੇ ਨਹੀਂ ਜਾਣਾ। ਜਿਹੜਾ ਇਹੋ ਜਿਹਾ ਆਪਣੇ ਆਪ ਨੂੰ ਕੰਟਰੋਲ ਵਿੱਚ ਕਰ ਲੈਂਦਾ ਉਹ ਗ੍ਰਹੀ ਹੈ। ਆਪਾਂ ਸਾਰੇ ਗ੍ਰਹਿਸਥੀ ਕਹਾਉਂਦੇ ਹਾਂ, ਪਰ ਸਾਧ ਸੰਗਤ ਜੀ ਪੂਰਾ ਗ੍ਰਹਿਸਥੀ ਬਣਨਾ ਬੜਾ ਔਖਾ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਪੂਰਾ ਗ੍ਰਹਿਸਥੀ ਗੁਰੂ ਨਾਨਕ ਸਾਹਿਬ ਹੀ ਆ, ਪੂਰੇ ਗ੍ਰਹਿਸਥੀ ਗੁਰੂ ਗੋਬਿੰਦ ਸਿੰਘ ਕਲਗੀਆਂ ਵਾਲੇ ਨੇ। ਆਪਾਂ ਅਧੂਰੇ ਗ੍ਰਹਿਸਥੀ ਆ, ਨਾ ਅਸੀਂ ਜੋਗੀ ਆ, ਨਾ ਅਸੀਂ ਭੋਗੀ ਆ, ਕਿੱਧਰ ਦੇ ਵੀ ਨਹੀਂ ਆ। ਮਹਾਰਾਜ ਕਹਿੰਦੇ ਜਿਹੜਾ ਆਪਣੀਆਂ ਵਾਸ਼ਨਾਵਾਂ ਨੂੰ ਨਿਗ੍ਰਹ ਕਰ ਲਵੇ ਸੋ ਗ੍ਰਹੀ ਜੋ ਨਿਗ੍ਰਹ ਕਰੇ। ਹਾਂਜੀ,
ਜਪ ਤਪ ਸੰਯਮ ਭੀਖਿਆ ਕਰੇ,
اور دوسرا گرستی دا دھرم اے ہے کہ جڑے بندے جپ کردے نے تپ کردے نے بندگی کردے نے انہاں لئی پرشادہ تیار کر کے انہاں نو پرشادہ شکان جاوے جے وہ بوئے تے آ جان تا انہاں نو بوئے تو موڑے نہ کیوں او فقر آدمی رب آسرے رہن والے انہاں دا پرت پالن پالن پوشن کرنا گرستی دا دھرم ہے انہاں نو پکھیا کرے جپ تپ کرن والیاں نو سادھواں نو اپنی کرت کمائی چوں پرشادہ شکاوے
پن دان کا کرے سریر سو گر ہی گنگا کا نیر
کہندے جڑا اپنا سریر بھی پن دان کر دے بے بھگوان کرشن جی مہاراج کئی وار کرن دی تعریف کرتے ہوں سی کہندے کرن بڑا دانی ہے ارجن کہندا مہاراج میں بھی اُنہ ہی دان کرنا جنہ کرن کرتا پر تعریف تسی کرن دی کر دیو میری کدی نہیں کیتی بھگوان کہندے ٹائم آوے گا دس دیاں ایسی بد بنا دیتی کہ سنتاں دی منڈلی ہستناپور وچ آ گئی راجدھانی چ سنت آ گئے 150 سنت کٹھے ہی انہوں نے تونا لانا سی ادھروں پی گیا میہ بھی ایہو جا چڑی لگی سات دن نہ دنے نہ راتی چین پانی پانی ہو گیا بھگوان دی مایا لکڑ سکی کتے نہ رہی راجے دا فرج ہوندا ہے سنت آئے نے انہوں دی سیوا کرنی کہندے کورواں نے بھی جور لا لیا پانڈواں نے بھی جور لا لیا سکی لکڑ تونے جوگے نہیں دے سکے درجودھن گیا متھا ٹیک کے مہاراج سیوا وہ کہندے بھائی سکیاں لکڑا لیا دے تونا لانا راجہ ہوئے اتنا کچھ بھی نہ کر سکے شرمندہ ہو کے واپس آ گیا ارجن گیا مہاراج کوئی سیوا وہ کہندے لکڑا لیا دے تونا لانا آگے در ادھر پوچھ گچھ کیتی سکی لکڑ کوئی نہ ملی رام رام کرن گیا متھا ٹیکیا مہاراج حکم کرو سیوا وہ کہندے بھائی لکڑا دی لوڑ ہے اور سانو کی چاہیے بالن ہوئے گا اسی آتونا لا کے سیکی جاواں گے رام رام جپی جاواں گے سانو اور نہیں کچھ چاہیے انہیں آلے دوالے پتا کیتا کتوں لکڑ دی ملی کہاڑی پھڑ کے اپنے گھر دے دروازے کھڑکیاں جو کچھ بھی سی نا سب توڑ دیتا تے گڈا بھر کے بالن دا سنتاں دے ڈیرے لے گیا کہندا لو مہاراج سکی لکڑ حاضر ہے بھگوان کرشن جی دکھا رہے مایا ارجن نوں دس تو کہندا میں وردان کردا تیرے کول دان کتھے دان تے کرن ہی کر سکدا ہے دان بیر ہے مہاراج کہندے پن دان کا کرے سریر ایہو جا ٹائم آ جائے تے اپنا سریر بھی پن دان کر دے تے سو گر ہی گنگا کا نیر ایہو جا گرستی گنگا دے پانی طرح پوتر ہے ہاں جی
بولے ایسر ست سروپ پرم تنت میرے کنارو
مہاراج کہندے ایسر ناتھ پرمیشر ست سروپ ہے پرم تت ہے اور او دے وچ کوئی ریکھ روپ نہیں ہے ایشر ناتھ دی بانی بھی اسی طرح دی ہے تے گرو صاحب او دے نال ملدے ملدے بچن اونوں کہہ رہے نے شری گرو گرنتھ صاحب دی رام کلی دی وار وچ اے بچن درج ہن ہاں جی
محلہ پہلا سو اودھوتی جو دھوپے آپ
ہن گورکھ ناتھ نے پوچھا جی تہاڈی نگاہ وچ اوتوت کون ہے گرستی دا تسی دس دیتا ہے اوتوت کون ہے مہاراج کہندے اوتوتی او ہے اوتوت او ہے جڑا اپنے آپ نو دھوپ دےوے دھوپ دا مطلب ایتھے ساڑ دینا اپنے ہنکار نو ساڑ دےوے اپنی میں نو اپنی ہنگتا نو اپنی ہوند نو ساڑ دوے اور جدو اپنے آپ نو ختم کر کے اپنے آپ نو ختم کرن دا مطلب ہے نہیں بھی کوئی آتم ہتیا کر لینی ہے نہیں ਜਿਉਂਦੇ ਜੀ ਮਨ ਮਾਰ ਲੈਣਾ, ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਬਾਸ਼ਨਾਵਾਂ ਮਾਰ ਲੈਣੀਆਂ। ਜਦੋਂ ਆਪਣੇ ਮਨ ਨੂੰ ਮਾਰ ਲਵੇ, ਮਨ ਜੀਤੇ ਜਗ ਜੀਤ, ਅਸਲੀ ਉਹ ਧੂਤ ਬਣ ਜਾਂਦਾ ਹੈ।
ਭਿਖਿਆ ਭੋਜਨ ਕਰੇ ਸੰਤਾਪ,
ਔਰ ਭਿਖਿਆ ਦਾ ਭੋਜਨ ਕਰੇ, ਮੰਗਣ ਜਾਵੇ, ਪਰ ਲੈਣ ਦੀ ਮੰਗਣ ਦੀ ਵਾਸ਼ਨਾ ਇਹ ਨਾ ਹੋਵੇ ਵੀ ਮੈਨੂੰ ਖੀਰ ਮਿਲੇ, ਕੜਾਹ ਮਿਲੇ, ਵਧੀਆ ਮਿਲੇ। ਜੋ ਵੀ ਦੁਖੀ ਸੁਖੀ ਮਿਲੇ ਉਹ ਘਰ ਤੋਂ ਬਾਹਰ ਖਲੋ ਕੇ ਦਾਨ ਲਵੇ, ਮਰਿਆਦਾ ਹੈ। ਇੱਕ ਤਾਂ ਇਹ ਲਿਖਿਆ ਵੀ ਗ੍ਰਿਸਤੀ ਦੇ ਘਰ ਜਾਣਾ, ਆਪਣਾ ਬਾਣਾ ਪੂਰਾ ਪਾ ਕੇ ਜਾਣਾ, ਜਿਹੜਾ ਤੁਹਾਡਾ ਲਿਬਾਸ ਹੈ ਸਾਧੂਆਂ ਦਾ ਉਹ ਪਾ ਕੇ ਜਾਣਾ। ਜੇ ਸਾਧੂ ਹੋਵੇ ਤੇ ਪੈਂਟ ਸ਼ਰਟ ਪਾ ਕੇ ਕਿਸੇ ਦੇ ਘਰ ਚਲਾ ਜਾਵੇ, ਉਹਨੇ ਬੰਦਾ ਆਮ ਸਮਝ ਕੇ ਨਿਰਾਦਰ ਕਰ ਦੇਣਾ, ਸਤਿਕਾਰ ਨਹੀਂ ਦੇਣਾ, ਉਹਨੂੰ ਸਾਧੂ ਦੀ ਬੇਅਦਬੀ ਦਾ ਦੋਸ਼ ਲੱਗ ਜਾਣਾ, ਪਾਪ ਲੱਗ ਜਾਣਾ। ਇਸ ਕਰਕੇ ਉਸੇ ਬਾਣੇ ਵਿੱਚ ਜਾਵੇ ਜਿਹੜਾ ਬਾਣਾ ਉਹਦਾ ਬਣਦਾ ਫੱਬਦਾ, ਉਹਨੂੰ ਉਹਨੇ ਧਾਰਨ ਕੀਤਾ ਹੋਇਆ। ਤੇ ਜਿਹੜਾ ਮੰਨ ਲਓ ਸਾਧੂ ਕੱਪੜੇ ਉਤਾਰ ਕੇ ਤੇ ਦੂਜੇ ਕੱਪੜੇ ਪਾ ਕੇ ਜਾ ਰਿਹਾ, ਤੇ ਉਹਨੂੰ ਸਾਧੂ ਪੁਣੇ ਦੀ ਸ਼ਰਮ ਵੀ ਨਹੀਂ ਰਹਿਣੀ। ਹੋ ਸਕਦਾ ਕਿਤੇ ਡਿੱਗ ਜਾਵੇ, ਕਿਤੇ ਮਨ ਡੋਲ ਜਾਵੇ। ਬਾਣੇ ਨਾਲ ਤਾਂ ਸ਼ਰਮ ਹੋਣੀ ਹੈ ਨਾ, ਵੀ ਮੈਂ ਬਾਣਾ ਪਾਇਆ, ਲੋਕ ਕੀ ਕਹਿਣਗੇ। ਤੇ ਜਦੋਂ ਬਾਣਾ ਲਾਤਾ ਤੇ ਦੂਜੇ ਸਾਦੇ ਕੱਪੜਿਆਂ ਵਿੱਚ ਚਲਾ ਗਿਆ, ਤੇ ਫਿਰ ਉਹਦੇ ਮਨ ਚ ਉਹ ਝਾਕਾ ਵੀ ਗਿਆ। ਕਈ ਕਾਰਨ ਐਸੇ ਮੰਨੇ ਗਏ। ਤੇ ਕਹਿੰਦੇ ਭਿਖਿਆ ਭੋਜਨ ਕਰੇ, ਬਾਹਰ ਜਾ ਕੇ ਬੂਹੇ ਤੇ ਮੰਗੇ, ਅੰਦਰ ਨਾ ਵੜੇ ਕਿਸੇ ਦੇ ਘਰ। ਭਿਖਿਆ ਲੈਣ ਵੇਲੇ ਨਜ਼ਰਾਂ ਨੀਵੀਆਂ ਰੱਖੇ, ਭਿਖਿਆ ਦੇਣ ਵਾਲੇ ਦੇ ਮੂੰਹ ਵੱਲ ਨਾ ਦੇਖੇ, ਹੱਥ ਤੇ ਭੋਜਨ ਲਵੇ, ਖਾ ਲਵੇ। ਜੇ ਪਹਿਲੇ ਘਰ ਚ ਭਿਖਿਆ ਨਹੀਂ ਮਿਲੀ, ਦੂਸਰੇ ਘਰ ਚਲਾ ਜਾਵੇ, ਦੂਸਰੇ ਘਰ ਅਲੱਖ ਨਿਰੰਜਨ ਕਹਿ ਕੇ ਖਲੋ ਜਾਵੇ, ਉਥੋਂ ਪ੍ਰਸ਼ਾਦਾ ਮਿਲ ਗਿਆ, ਛਕ ਲਵੇ, ਵਾਪਸ ਆ ਜਾਵੇ। ਦੂਜੇ ਘਰੋਂ ਨਹੀਂ ਮਿਲੇ, ਤੀਜੇ ਘਰ ਜਾ ਕੇ ਅਲੱਖ ਬੋਲੇ। ਜੇ ਤੀਜੇ ਘਰ ਤੋਂ ਰੋਟੀ ਮਿਲ ਗਈ, ਵਾਹ ਵਾਹ, ਨਹੀਂ ਤਾਂ ਉਥੋਂ ਚੌਥੇ ਘਰ ਨਾ ਜਾਵੇ, ਵਾਪਸ ਆਪਣੇ ਡੇਰੇ ਤੇ ਆ ਕੇ ਪਰਮਾਤਮਾ ਦੀ ਬੰਦਗੀ ਕਰੇ, ਦਰਬਦਾਰ ਨਾ ਮੰਗਦਾ ਫਿਰੇ। ਭੋਜਨ ਕਰਨ ਦੀ ਸਾਧੂ ਦੀ ਅਸਲ ਇਹ ਮਰਜ਼ਾਦਾ। ਮੈਂ ਦਾਸ ਨੇ ਆਪ ਆਪਣੇ ਨੇਤਰਾਂ ਨਾਲ ਸਵਾਮੀ ਦਯਾਨੰਦ ਜੀ ਬਿਰਖਤ ਮਹਾਂਪੁਰਸ਼ ਦੇ ਦਰਸ਼ਨ ਕੀਤੇ ਹਨ, ਵੀ ਉਹ ਤਿੰਨਾਂ ਘਰਾਂ ਤੋਂ ਵੱਧ ਭੋਜਨ ਨਹੀਂ ਸੀ ਲੈਣ ਜਾਂਦੇ। ਔਰ ਸਮੂਹ ਵੇਦਾਂ ਸ਼ਾਸਤਰਾਂ ਦੇ ਮਹਾਨ ਪਾਰੰਗਤ ਵਿਦਵਾਨ ਹੋ ਕੇ ਵੀ ਨੰਗੇ ਪੈਰੀ ਪੂਰੇ ਹਿੰਦੁਸਤਾਨ ਦੀ ਯਾਤਰਾ ਕਰਦੇ ਸੀ, ਜਿੱਧਰ ਮੌਜ ਆਉਂਦੀ ਸੀ ਚਲੇ ਜਾਂਦੇ ਸੀ, ਔਰ ਅੱਠੇ ਪੈਰ ਭਜਨ ਤੋਂ ਬਿਨਾਂ ਦੂਜੀ ਗੱਲ ਨਹੀਂ ਸੀ ਕਰਦੇ। ਭਿਖਿਆ ਤਿੰਨਾਂ ਘਰਾਂ ਦੀ ਹੈ, ਤੀ ਚੌਥੇ ਘਰ ਦੀ ਭਿਖਿਆ ਲਾਲਚ ਹੈ, ਲੋਭ ਹੈ। ਤਿੰਨਾਂ ਘਰਾਂ ਚੋਂ ਮਿਲ ਗਿਆ ਠੀਕ ਹੈ, ਨਹੀਂ ਤੇ ਬਸ ਸੰਤੋਖ ਸਬਰ ਕਰ ਲਵੇ। ਇਹੋ ਜਿਹਾ ਉਹ ਧੂਤੀ ਮਹਾਰਾਜ ਕਹਿੰਦੇ ਆ ਅਸਲੀ ਹੈ।
ਓ ਹੱਥ ਪੱਟਣ ਮੈਂ ਭਿਖਿਆ ਕਰੇ,
ਔਰ ਕਿੱਥੇ ਭਿਖਿਆ ਲੈਣ ਜਾਵੇ। ਹੁਣ ਸੂਖਮ ਗੱਲ ਆ ਗਈ ਹੈ, ਓ ਹੱਟ ਪੱਟਣ, ਪੱਟਣ ਕਹਿੰਦੇ ਸ਼ਹਿਰ ਨੂੰ, ਪੱਟਣ ਸ਼ਹਿਰ ਵਾ, ਜਿਵੇਂ ਪਾਕ ਪੱਟਣ, ਪਟਨਾ ਸਾਹਿਬ, ਪਾਟਲੀ ਪੁੱਤਰ। ਪੱਟਣ ਸ਼ਬਦ ਬਾਣੀ ਚ ਵੀ ਆਉਂਦਾ, ਹੱਟ ਪੱਟਣ ਬਾਜ਼ਾਰ ਹੁਕਮੇ ਟੈਸੀਓ, ਪੱਟਣ ਨਾਮ ਸ਼ਹਿਰ ਦਾ ਹੈ। ਕਹਿੰਦੇ ਪੱਟਣ ਇਸੇ ਹਿਰਦੇ ਰੂਪੀ ਸ਼ਹਿਰ ਦੇ ਚ ਭਿਖਿਆ ਲੈਣ ਜਾਵੇ। ਅੰਦਰ ਵਸਤੂ ਹੈ, ਬਾਹਰ ਨਹੀਂ। ਜਿਹੜੀ ਚੀਜ਼ ਨਾਲ ਰੱਜਣਾ ਉਹਦਾ ਢਿੱਡ ਭਰਨ ਵਾਸਤੇ ਹੈ, ਦੋ ਰੋਟੀਆਂ। ਪਰ ਅਸਲੀ ਭੋਜਨ ਜਿਹੜਾ ਨਾਮ ਦਾ ਹੈ, ਅੰਦਰ ਹੈ। ਬਿਰਤੀ ਅੰਤਰਮੁਖੀ ਕਰ ਲਵੇ ਤੇ ਅੰਦਰੋਂ ਜਾ ਕੇ ਭਿਖਿਆ ਮੰਗੇ।
ਸੋ ਅਵਧੂਤੀ ਸ਼ਿਵਪੁਰ ਚੜਾ,
ਉਹ ਅਧੂਤ ਉਹ ਸਾਧੂ ਸ਼ਿਵਪੁਰ ਚੜਾ, ਜਿੱਥੇ ਅਕਾਲ ਪੁਰਖ ਚੇਤਨ ਦਾ ਪ੍ਰਕਾਸ਼ ਹੀ ਪ੍ਰਕਾਸ਼। ਸ਼ਿਵ ਦੇ ਦੋ ਅਰਥ ਵਿਦਵਾਨਾਂ ਨੇ ਮੁੱਖ ਕੀਤੇ ਨੇ, ਵੈਸੇ ਸ਼ਿਵ ਪਰਮਾਤਮਾ ਦੇ ਅਨੰਤੀ ਅਰਥ ਹੋ ਸਕਦੇ ਆ। ਇੱਥੇ ਸ਼ਿਵ ਦਾ ਅਰਥ ਹੈ ਚੇਤਨ ਬ੍ਰਹਮ, ਅਕਾਲ ਪੁਰਖ, ਜੋਤੀ ਸਰੂਪ। ਚੇਤਨ ਜਿਹੜਾ ਸਭ ਦਾ ਭਲਾ ਕਰਨ ਵਾਲਾ, ਕਲਿਆਣ ਕਰਨ ਵਾਲਾ ਹੈ ਔਰ ਚੇਤਨ ਹੈ, ਉਹਦੀ ਪੁਰੀ ਸ਼ਿਵਪੁਰ ਚੜ੍ਹੈ। ਧਿਆਨ ਸ਼ਿਵਪੁਰ ਦੇ ਵਿਚ ਬ੍ਰਹਮ ਦੇ ਵਿਚ ਲੀਨ ਕਰ ਲਵੇ।
ਬੋਲੇ ਗੋਰਖ ਸਤ ਸਰੂਪ ਪਰਮ ਤੰਤ ਮੈਂ ਰੇਖ ਨਰੋ।
ਗੋਰਖ ਜੀ ਕਹਿੰਦੇ ਸਤ ਸਰੂਪ ਹੈ ਉਹ ਪਰਮੇਸ਼ਰ ਦਾ। ਮਹਾਰਾਜ ਕਹਿੰਦੇ ਹਾਂ ਗੋਰਖ ਨਾਥ ਜੀ ਵਾਕਈ ਸਤ ਸਰੂਪ ਹੈ ਔਰ ਪਰਮ ਤੰਤ ਉਸ ਪਰਮ ਤੱਤ ਪਰਮਾਤਮਾ ਦੀ ਕੋਈ ਰੂਪ ਰੇਖਾ ਚੱਕਰ ਚਿੰਨ ਅਰ ਵਰਨ ਜਾਤ ਅਰ ਪਾਤ
ਮਹਿਲ ਮਹਿਲਾ ਪਹਿਲਾ ਸੋ ਉਦਾਸੀ ਜੇ ਪਾਲੇ ਉਦਾਸ।
ਗੋਪੀ ਚੰਦ ਮਹਾਰਾਜ ਨੂੰ ਪੁੱਛਣ ਲੱਗਾ ਕਹਿੰਦਾ ਮਹਾਰਾਜ ਉਦਾਸੀ ਕੌਣ ਹੁੰਦਾ। ਉਹ ਪਹਿਲੇ ਨੇ ਪੁੱਛਿਆ ਗ੍ਰਿਸਤੀ ਕੌਣ ਹੁੰਦਾ, ਦੂਜੇ ਨੇ ਪੁੱਛਿਆ ਅਵਧੂਤ ਕੌਣ ਹੁੰਦਾ। ਹੁਣ ਗੋਪੀ ਚੰਦ ਦੀ ਵਾਰੀ ਆਈ ਹੈ, ਜਿਹੜਾ ਰਾਜੇ ਭਰਥਰੀ ਦਾ ਭਾਣਜਾ ਸੀ ਰਾਜਾ ਬੋਲਿਆ ਮਹਾਰਾਜ ਉਦਾਸੀ ਕੌਣ ਹੈ, ਉਦਾਸੀ ਕਿਸ ਨੂੰ ਕਹਿੰਦੇ ਨੇ। ਗੁਰੂ ਨਾਨਕ ਸਾਹਿਬ ਕਹਿੰਦੇ ਸੋ ਉਦਾਸੀ ਜੇ ਪਾਲੇ ਉਦਾਸ, ਜਿਹੜਾ ਉਦਾਸ ਨੂੰ ਪਾਲੇ। ਉਦ ਉਦਮੈ ਨੇ ਉੱਪਰ, ਉਦ ਦਾ ਅਰਥ ਹੈ ਉੱਪਰ, ਆਸ ਮੈਨੇ ਆਸਣ, ਦੁਨੀਆਂ ਤੋਂ ਉੱਪਰਲਾ ਆਸਣ। ਆਖੋ ਸਤਨਾਮ, ਆਪਣਾ ਧਿਆਨ ਆਪਣੀ ਬਿਰਤੀ ਮਾਇਆ ਤੋਂ ਪਦਾਰਥਾਂ ਤੋਂ ਦਿਸਦੇ ਸੰਸਾਰ ਤੋਂ ਉੱਪਰ ਕਰ ਲਈ ਉਦਾਸੀ ਬਣ ਗਿਆ। ਐਵੇਂ ਨਹੀਂ ਉਦਾਸੀ ਬਣਦਾ ਕਹਿਣ ਨਾਲ, ਜੇ ਮੈਂ ਕਹਾਂ ਮੈਂ ਉਦਾਸੀ ਹਾਂ ਤੇ ਆਸਾ ਮੈਨੂੰ ਸੰਸਾਰ ਦੇ ਹਰ ਪਦਾਰਥ ਦੀ ਹੈ, ਉਦਾਸੀ ਕਿਵੇਂ ਬਣ ਗਿਆ। ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਸੋ ਉਦਾਸੀ, ਅਸਲ ਉਦਾਸੀ ਉਹ ਹੈ ਜਿਹੜਾ ਦੁਨੀਆਂ ਦੇ ਆਸਣ ਤੋਂ ਉੱਪਰ ਆਸਣ ਕਰ ਲੈਂਦਾ, ਉਦ ਆਸਣ ਹੋ ਜਾਂਦਾ ਹੈ। ਉਦਾਸੀਨ ਉੱਪਰ ਹੋ ਕੇ ਬਿਰਤੀ ਬੈਰਾਗ ਹੋ ਗਈ, ਉਦਾਸ ਹੋ ਗਿਆ, ਹਰ ਚੀਜ਼ ਤੋਂ ਹੀ ਉਦਾਸ ਹੋ ਗਿਆ। ਹਾਂਜੀ,
ਅਰਧ ਉਰਧ ਕਰੇ ਨਿਰੰਜਨ ਵਾਸ।
ਅਰਧ ਉਰਧ, ਅਰਧ ਨੀਵਾਂ ਪਣ, ਉਰਧ ਉੱਪਰਲਾ ਪਣ। ਨੀਵਾਂ ਪਣ ਕੀ ਹੈ? ਮਾਇਆ ਦਾ, ਸੰਸਾਰ ਦਾ, ਜਗਤ ਦਾ, ਜੀਵ ਦਾ, ਇਹ ਨੀਵਾਂ ਪਣ। ਉਰਧ ਉੱਪਰਲਾ ਪਾਸਾ ਪਰਮਾਤਮਾ ਦਾ, ਈਸ਼ਵਰ ਦਾ। ਕਹਿੰਦੇ ਜੀਵ ਔਰ ਈਸ਼ਵਰ ਵਿੱਚ ਨਿਰੰਜਨ ਬ੍ਰਹਮ ਨੂੰ ਹੀ ਜਾਣੇ, ਇਹ ਨਾ ਸਮਝੇ ਵੀ ਜੀਵ ਮਾੜਾ ਹੈ ਤੇ ਈਸ਼ਵਰ ਚੰਗਾ। ਉਹ ਸਮਝੇ ਵੀ ਈਸ਼ਵਰ ਵਿੱਚ ਵੀ ਬ੍ਰਹਮ ਦੀ ਜੋਤ ਹੈ ਤੇ ਜੀਵ ਦੇ ਵਿੱਚ ਵੀ ਬ੍ਰਹਮ ਦੀ ਜੋਤ ਹੈ, ਨਿਰੰਜਨ ਹੀ ਵਸ ਰਿਹਾ। ਆਖੋ ਸਤਨਾਮ ਸ੍ਰੀ। ਜਿਵੇਂ ਪਾਣੀ ਬੂੰਦ ਵਿੱਚ ਵੀ ਪਾਣੀ, ਦਰਿਆ ਵਿੱਚ ਵੀ ਪਾਣੀ ਤੇ ਸਮੁੰਦਰ ਵਿੱਚ ਵੀ ਪਾਣੀ, ਬ੍ਰਹਮ ਸਮੁੰਦਰ ਹੈ, ਜਿਹੜੇ ਅਵਤਾਰ ਨੇ ਈਸ਼ਵਰ ਦੇ ਉਹ ਦਰਿਆ ਨੇ, ਆ ਜੀਵ ਬੂੰਦਾਂ ਨੇ ਨਿੱਕੀਆਂ ਨਿੱਕੀਆਂ, ਆਪਾਂ ਬੂੰਦਾਂ ਆ। ਪਾਣੀ ਸਾਰਿਆਂ ਚ ਇੱਕੋ ਜਿਹਾ, ਆਖੋ ਸਤਨਾਮ, ਜੋਤ ਇੱਕੋ ਹੀ ਹੈ, ਇੱਕ ਓਅੰਕਾਰ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇੱਕ ਓਅੰਕਾਰ, ਇਹਦੇ ਚ ਸਾਰਾ ਕੁਝ ਇੱਕੋ ਹੀ ਹੈ। ਇਹਦੇ ਵਿੱਚ ਜੀਵ ਬੂੰਦ, ਈਸ਼ਵਰ ਦਰਿਆ ਤੇ ਬ੍ਰਹਮ ਸਮੁੰਦਰ ਹੈ। ਨਦੀਆਂ ਅਤੈ ਵਾਹ, ਭਾਵੇਂ ਸਮੁੰਦਰ ਨਾ ਜਾਣੀ ਹੈ। ਨਦੀਆਂ ਕਹਿੰਦੇ ਵੱਡੇ ਦਰਿਆਵਾਂ ਨੂੰ, ਵਾਹ ਕਹਿੰਦੇ ਨੇ ਵਾੜਿਆਂ ਨੂੰ, ਨਿੱਕੇ ਨਾਲਿਆਂ ਨੂੰ। ਨਿੱਕੇ ਨਾਲੇ ਤੇ ਦਰਿਆ ਜਦੋਂ ਸਮੁੰਦਰ ਚ ਪੈਂਦੇ ਨੇ ਉਦੋਂ ਨਹੀਂ ਜਾਣੇ ਜਾਂਦੇ, ਨਾਲਾ ਕਿਹੜਾ ਸੀ ਤੇ ਦਰਿਆ ਕਿਹੜਾ ਸੀ। ਬ੍ਰਹਮ ਦੇ ਵਿੱਚ ਜਾ ਕੇ ਈਸ਼ਵਰ ਤੇ ਜੀਵ ਦਾ ਭੇਦ ਮਿਟ ਜਾਂਦਾ। ਅਰਧ ਉਰਧ ਕਰੇ ਨਿਰੰਜਨ ਵਾਸ, ਅਰਧ ਜੀਵ ਹੈ, ਉਰਧ ਈਸ਼ਵਰ ਹੈ, ਦੋਵਾਂ ਦੇ ਵਿੱਚ ਨਿਰੰਜਨ ਅਕਾਲ ਪੁਰਖ ਦੀ ਜੋਤ ਇੱਕੋ ਜੀ ਹੈ। ਹਾਂਜੀ,
ਚੰਦ ਸੂਰਜ ਕੀ ਪਾਏ ਗੰਡ।
ਚੰਦ ਸੂਰਜ, ਇੜਾ ਔਰ ਪਿੰਗਲਾ, ਇਹ ਦੋ ਨਾੜੀਆਂ ਨੇ, ਇੱਕ ਸੂਰਜ ਦੀ ਹੈ ਇੱਕ ਚੰਦਰਮਾ ਦੀ ਹੈ। ਇਹਨੂੰ ਸੱਜੀ ਖੱਬੀ ਨਾੜੀ ਨੂੰ ਯੋਗੀ ਸਾਧਨਾ ਕਰਕੇ, ਕਿਉਂਕਿ ਇਹ ਯੋਗ ਦਾ ਵਿਸ਼ਾ ਬੜਾ ਸੂਖਮ ਹੈ, ਪਹਿਲੀ ਗੱਲ ਹੈ ਕਿ ਇਹਦੀ ਥਿਊਰੀ ਨਹੀਂ ਪੜ੍ਹੀ ਜਾਂਦੀ। ਜੇ ਥਿਊਰੀ ਪੜ੍ਹ ਲਈਏ ਤੇ ਪਤਾ ਨਹੀਂ ਲੱਗਦਾ ਜਿੰਨਾ ਚਿਰ ਪ੍ਰੈਕਟੀਕਲ ਨਾ ਹੋਵੇ, ਤੇ ਪ੍ਰੈਕਟੀਕਲ ਕਰਨ ਲਈ ਸਾਧ ਸੰਗਤ ਜੀ ਬੜਾ ਜਪ ਤਪ ਚਾਹੀਦਾ। ਤੇ ਜੇ ਕੋਈ ਪ੍ਰੈਕਟੀਕਲ ਕਰ ਲਵੇ ਤੇ ਉਹ ਦੱਸ ਵੀ ਨਹੀਂ ਸਕਦਾ। ਗੁਰੂ ਗ੍ਰੰਥ ਸਾਹਿਬ ਦੀ ਪੂਰੀ ਵਿਆਖਿਆ ਕੋਈ ਕਥਾ ਵਾਚਕ ਦਾਅਵੇ ਨਾਲ ਨਹੀਂ ਕਰ ਸਕਦਾ ਵੀ ਮੈਂ ਸਾਰੀ ਵਿਆਖਿਆ ਗੁਰੂ ਸਾਹਿਬ ਦੀ ਕਰ ਦਿਆਂਗਾ। ਗੁਰੂ ਕਲਗੀਆਂ ਵਾਲੇ ਹੀ ਜਾਣਦੇ ਆ, ਬੰਦਾ ਨਹੀਂ ਜਾਣਦਾ। ਆਖੋ ਸਤਨਾਮ ਸ੍ਰੀ। ਕਹਿੰਦੇ ਜਦੋਂ ਚੰਦ ਸੂਰਜ ਦੀ ਗੰਢ ਭਾਵ ਸੱਜੀ ਖੱਬੀ ਸੁਰ ਇੱਕ ਕਰ ਲਵੇ। ਹਾਂਜੀ,
ਤਿਸ ਉਦਾਸੀ ਕਾ ਪੜੈ ਨ ਕੰਧ।
ਉਹ ਐਸੇ ਉਦਾਸੀ ਦਾ ਸਰੀਰ ਨਹੀਂ ਗਿਰਦਾ, ਭਾਵ ਪੜੈ ਪੜਦਾ ਦਾ ਅਰਥ ਹੁੰਦਾ ਡਿੱਗ ਪੈਣਾ, ਪੜ ਜਾਣਾ। ਉਸ ਉਦਾਸੀ ਦਾ, ਇਹੋ ਜਿਹੇ ਸਾਧੂ ਦਾ ਸਰੀਰ ਨਹੀਂ ਗਿਰਦਾ, ਉਹਦੀ ਬਿਰਤੀ ਵੀ ਨਹੀਂ ਗਿਰਦੀ, ਉਹਦਾ ਪਤਨ ਨਹੀਂ ਹੁੰਦਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਉਹ ਪੂਰਨ ਹੋ ਜਾਂਦਾ ਹੈ। ਹਾਂਜੀ,
ਬੋਲੇ ਗੋਪੀ ਚੰਦ ਸਰੋ ਪਰਮ ਤੰਤ ਮੈਰੇਕ ਨਰੋ।
ਗੋਪੀ ਚੰਦ ਬੋਲਦਾ ਹੈ ਕਿ ਉਹ ਪਰਮਾਤਮਾ ਸਤ ਸਰੂਪ ਹੈ, ਉਹ ਪਰਮ ਤੰਤ ਮੈਂ ਰੇਖ ਨਾ ਰੂਪ, ਉਹਦੇ ਸਰੂਪ ਵਿੱਚ ਕੋਈ ਰੂਪ ਰੇਖਾ ਚੱਕਰ ਚਿੰਨ ਜਾਤ ਪਾਤ ਨਹੀਂ ਹੈ।
ਮਹਿਲਾ ਪਹਿਲਾ ਸੋਪਾ ਖੰਡੀ ਜੇ ਕਾਇਆ ਪਖਾਲੇ।
ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਸਾਧ ਸੰਗਤ ਜੀ, ਇਹ ਸ਼ਬਦ ਜਿਹੜਾ ਹੈ ਇੱਥੇ ਪਾਖੰਡੀ ਚਰਪਟ ਨਾਥ ਨੇ ਪੁੱਛਿਆ ਕਿ ਮਹਾਰਾਜ ਪਾਖੰਡੀ ਕੌਣ ਹੁੰਦਾ। ਕਈ ਸ਼ਬਦ ਐਸੇ ਨੇ, ਮਾਫ ਕਰ ਦੇਣਾ, ਜਿਹੜੇ ਅਸੀਂ ਜਦੋਂ ਸਮਾਂ ਬਦਲਦਾ ਤੇ ਉਹਨੂੰ ਉਹਦਾ ਰੂਪ ਵਿਗਾੜ ਦਿੰਦੇ ਹਾਂ। ਇੱਕ ਸ਼ਬਦ ਹੈ ਜਲੂਸ। ਜਲੂਸ ਮੇਰਾ ਖਿਆਲ ਫਾਰਸੀ ਉਰਦੂ ਦੇ ਵਿੱਚ ਵਰਤਿਆ ਜਾਂਦਾ। ਜਲੂਸ ਫਾਰਸੀ ਦਾ ਸ਼ਬਦ ਹੈ। ਜਲਵਾ ਦਿਖਾਉਣਾ, ਰਾਜੇ ਮਹਾਰਾਜੇ ਹਾਥੀਆਂ ਘੋੜਿਆਂ ਤੇ ਸੱਜ ਕੇ ਨਿਕਲਦੇ, ਪਾਲਕੀਆਂ ਨਿਕਲਦੀਆਂ, ਅੱਗੇ ਝੰਡੇ ਝੂਲਦੇ, ਨਗਾਰੇ ਵੱਜਦੇ, ਜਲਵਾ ਦਿਖਾਉਂਦੇ ਆਪਣਾ, ਉਹਨੂੰ ਕਹਿੰਦੇ ਸੀ ਜਲੋਸ ਨਿਕ ਜਲੋ ਜਲੂਸ ਨਿਕਲਿਆ। ਜਲੋ ਵੀ ਹਰਿਮੰਦਰ ਸਾਹਿਬ ਜਲੋ ਸਜਦਾ, ਉਹਦਾ ਅਰਥ ਹੈ ਜਲਵਾ ਦਿਖਾਇਆ ਜਾ। ਰਾਜੇ ਮਹਾਰਾਜੇ ਨਿਕਲਦੇ ਸੀ ਸੱਜ ਧੱਜ ਕੇ ਤੇ ਲੋਕ ਨਾ ਗਲੀਆਂ ਚ ਖਲੋ ਕੇ ਦੇਖਦੇ ਸੀ ਰਾਜੇ ਦਾ ਜਲੂਸ ਜਾ ਰਿਹਾ। ਜਲੂਸ ਸ਼ਬਦ। ਫਿਰ ਕੀ ਹੋਇਆ, ਹੌਲੇ ਹੌਲੇ ਨਾ ਜੇ ਕਿਸੇ ਬੰਦੇ ਨੂੰ ਸਜ਼ਾ ਦੇਣੀ ਹੁੰਦੀ, ਉਹਦਾ ਮੂੰਹ ਕਾਲਾ ਕਰਕੇ ਖੋਤੇ ਤੇ ਬਹਾ ਕੇ ਬਾਹਾਂ ਬੰਨ੍ਹ ਕੇ ਉਹਨੂੰ ਗਲੀ ਚ ਲੈ ਜਾਂਦੇ ਤੇ ਕਈ ਆਖਣੇ ਉਹ ਇਹਦਾ ਵੀ ਜਲੂਸ ਨਿਕਲਿਆ, ਇਹਦਾ ਉਹ ਵੇਖੋ ਜਲੂਸ ਨਿਕਲ ਗਿਆ। ਸ਼ਬਦ ਵਿਗੜ ਗਿਆ ਨਾ। ਅੱਜ ਜੇ ਕੋਈ ਜਲੂਸ ਕਹਿ ਦੇਵੇ ਨਾ ਤੇ ਸਾਡੇ ਕਈ ਸਿੱਖ ਡਾਂਗ ਚੁੱਕ ਕੇ ਮਾਰਨ ਨੂੰ ਪੈਂਦੇ। ਤੁਸੀਂ ਨਗਰ ਕੀਰਤਨ ਕਿਉਂ ਨੀ ਆਖਿਆ, ਜਲੂਸ ਕਿਉਂ ਆਖਿਆ? ਜੇ ਉਹਨੂੰ ਸਮਝਾਈਏ ਵੀ ਜਲੂਸ ਦਾ ਅਰਥ ਤਾਂ ਬੜਾ ਵਧੀਆ, ਉਹ ਕਹਿੰਦਾ ਮੈਂ ਕੋਈ ਡਿਕਸ਼ਨਰੀ ਨੀ ਪੜ੍ਹੀ ਹੋਈ, ਮੇਰੇ ਨਾਲ ਸਿੱਧੀ ਗੱਲ ਕਰ, ਨਗਰ ਕੀਰਤਨ ਕਹੇਗਾ ਤਾਂ ਠੀਕ ਹੈ, ਨਹੀਂ ਤਾਂ ਸਿਰ ਚ ਆਈ ਹੈ। ਪੜ੍ਹਨ ਦੀ ਪੜ੍ਹਨਾ ਦੇ ਸਖਾਲਸੇ ਦੇ ਕੋ ਕਹਿੰਦੇ, ਕਿਸੇ ਨੇ ਆਖਿਆ ਬਾਬਾ ਜੀ ਅਕਲ ਤੋਂ ਕੰਮ ਲੈ ਲਓ, ਤਲਵਾਰ ਕੱਢ ਕੇ ਪੈਂਤੜਾ ਲੈ ਕੇ ਕਹਿੰਦਾ ਕਵਨ ਵਿਚਾਰੀ ਅਕਲ ਸਿੰਘਨ ਕੇ ਨੇੜੇ ਆਵੇ। ਕਹਿੰਦਾ ਅਕਲ ਵਿਚਾਰੀ ਖਾਲਸੇ ਦੇ ਨੇੜੇ ਕਿਵੇਂ ਆ ਜੇ, ਟੋਟੇ ਨਾ ਕਰ ਦਿਆਂਗੇ। ਤੋ ਜਲੂਸ ਕਹਿਣ ਵਾਲੇ ਨਾਲ ਕਈ ਸਿੱਖ ਲੜ ਪੈਂਦੇ ਆ, ਹਾਲਾਂਕਿ ਜਲੂਸ ਦਾ ਮਤਲਬ ਹੁੰਦਾ ਜਲਵਾ ਦਿਖਾਉਣਾ। ਇੱਕ ਹੋਰ ਸ਼ਬਦ ਜੇ ਮਸੰਦ। ਗੁਰੂ ਰਾਮਦਾਸ ਜੀ ਦੇ ਸਮੇਂ ਤੋਂ ਦਸਵੇਂ ਪਾਤਸ਼ਾਹ ਤੱਕ ਬੜਾ ਸਤਿਕਾਰ ਯੋਗ ਰਿਹਾ। ਮਸ਼ਨਦ, ਮਸ਼ਨਦ ਫਾਰਸੀ ਦਾ ਸ਼ਬਦ ਹੈ। ਮਸ਼ਨਦ ਦਾ ਅਰਥ ਹੈ ਗੱਦੀ, ਗੱਦੀ ਤੇ ਬਹਿਣ ਵਾਲਾ, ਪ੍ਰਚਾਰਕ, ਮੰਜੀਦਾਰ। 22 ਮੰਜੀਆਂ ਗੁਰੂ ਅਮਰਦਾਸ ਜੀ ਥਾਪੀਆਂ, ਉਹਨਾਂ ਨੂੰ ਕਹਿੰਦੇ ਸੀ ਮਸ਼ਨਦ ਉੱਤੇ ਸਵਾਰ ਮਦਨ ਮਸ਼ਨਦ ਨਸ਼ੀ। ਜਿਹੜਾ ਮਸਦ ਨਸ਼ੀ ਹੁੰਦਾ ਸੀ ਉਹਨੂੰ ਮਸੰਦ ਕਹਿੰਦੇ ਸੀ। ਦਸਵੇਂ ਪਾਤਸ਼ਾਹ ਦੇ ਟਾਈਮ ਤੱਕ ਉਹਨਾਂ ਦੀ ਕਰਤੂਤਾਂ ਵਿਗੜ ਗਈਆਂ ਤੇ ਜਦੋਂ ਉਹਨਾਂ ਨੂੰ ਸਜ਼ਾ ਮਿਲੀ ਤੇ ਮਸੰਦ ਗਾਲ ਬਣ ਗਿਆ। ਅੱਜ ਕਿਸੇ ਨੂੰ ਕਹਿ ਦੇ ਉਹ ਮਸੰਦ, ਉਹ ਕਹਿੰਦਾ ਇਹਨੇ ਮੈਨੂੰ ਗਾਲ ਕੱਢੀ, ਮੈਨੂੰ ਮਸੰਦ ਆਖਿਆ ਹੈ ਨਾ, ਸ਼ਬਦ ਵਿਗੜ ਗਿਆ। ਇੱਕ ਹੋਰ ਸ਼ਬਦ ਹੈ ਜਿਹੜਾ ਇੱਥੇ ਆਇਆ, ਉਹਨੇ ਪੁੱਛਿਆ ਪਖੰਡੀ ਕੌਣ ਹੈ। ਹੁਣ ਤੁਸੀਂ ਕਹੋਗੇ ਕਿਵੇਂ ਜਾ ਪਖੰਡੀ, ਜਿਵੇਂ ਜਾ ਤੁਸੀਂ ਸਮਝਦੇ ਹੋ ਸਾਧ ਸੰਗਤ ਜੀ ਉਵੇਂ ਜਾ ਪਖੰਡੀ, ਨਹੀਂ। ਇੱਥੇ ਸ਼ਬਦ ਦਾ ਜੋ ਪੁਰਾਣਾ ਰੂਪ ਹੈ, ਅਸਲੀ ਰੂਪ ਹੈ, ਉਹ ਉਹਨਾਂ ਅਰਥਾਂ ਚ ਆਏ। ਪਾਪ ਖੰਡੀ, ਪਾਪ ਖੰਡੀ, ਜਿਹਨਾਂ ਨੇ ਆਪਣੇ ਪਾਪਾਂ ਨੂੰ ਖੰਡਿਤ ਕਰ ਦਿੱਤਾ। ਆਖੋ ਸਤਨਾਮ ਸਿਰੇ, ਜਿਹਨਾਂ ਨੇ ਪਾਪ ਦੇ ਟੋਟੇ ਟੋਟੇ ਕਰ ਦਿੱਤੇ। ਪਾਪ ਖੰਡੀ ਪਹਿਲਾ ਸ਼ਬਦ ਸੀਗਾ, ਪਾਪ ਖੰਡੀ, ਪਾਖੰਡੀ, ਜਿਹਨੇ ਪਾਪ ਖੰਡ ਦਿੱਤਾ, ਪਾਪ ਦੇ ਟੋਟੇ ਕਰ ਦਿੱਤੇ ਆ, ਪਾਪ ਨੂੰ ਵੱਢ ਦਿੱਤਾ, ਪਾਪ ਦਾ ਨਾਸ ਕਰ ਦਿੱਤਾ, ਉਹ ਹੈ ਪਾਖੰਡੀ। ਪਰ ਹੁਣ ਹੁਣ ਕਿਸੇ ਨੂੰ ਕਹਿ ਦਿਓ ਪਖੰਡੀ, ਉਹ ਮੁਕੱਦਮਾ ਕਰ ਦਿੰਦਾ, ਇਹਨੇ ਮੇਰੇ ਨੂੰ ਪਾਖੰਡੀ ਕਿਹਾ। ਪਰ ਇੱਥੇ ਜਿਹੜਾ ਗੁਰੂ ਨਾਨਕ ਸਾਹਿਬ ਜੀ ਸ਼ਬਦ ਵਰਤ ਰਹੇ ਨੇ, ਸੋ ਪਾਖੰਡੀ ਜੇ ਕਾਇਆ ਪਖਾਲਾ, ਕਹਿੰਦੇ ਅਸਲ ਪਾਪ ਖੰਡੀ ਉਹ ਹੈ, ਉਹ ਅਸਲ ਪਖੰਡੀ। ਇਹਦੇ ਪਖੰਡੀ ਦਾ ਮਤਲਬ ਸੰਤ, ਪੂਰਨ ਸੰਤ ਲੈਣਾ, ਵਿਖਾਵੇ ਵਾਲਾ ਨਹੀਂ ਲੈਣਾ, ਪਾਪ ਖੰਡੀ ਲੈਣਾ ਅਰਥ। ਜਿਵੇਂ ਮੈਂ ਤੁਹਾਨੂੰ ਮਸੰਦ ਦੇ ਅਰਥ ਮਿਸਾਲ ਦਿੱਤੀ ਹੈ, ਉਦੋਂ ਪਹਿਲਾਂ ਜਲੂਸ ਦੀ ਮਿਸਾਲ ਦਿੱਤੀ ਹੈ। ਕਿਉਂ ਦਿੱਤੀ ਹੈ? ਵੀ ਸ਼ਬਦਾਂ ਦੇ ਅਰਥ ਬਦਲ ਗਏ ਨੇ। ਕਦੀ ਜਲੂਸ ਦਾ ਮਤਲਬ ਹੁੰਦਾ ਸੀ ਜਲਵਾ ਦਿਖਾਉਣਾ, ਅੱਜ ਜਲੂਸ ਦਾ ਮਤਲਬ ਹੈ ਕਿਸੇ ਦਾ ਦੁਆਲਾ ਨਿਕਲਣਾ। ਕਦੀ ਮਸੰਦ ਦਾ ਮਤਲਬ ਹੁੰਦਾ ਸੀ ਗੱਦੀ ਤੇ ਬੈਠਾ ਮੱਥਾ ਟੇਕਣ ਯੋਗ, ਪੂਜਣੇ ਯੋਗ, ਤੇ ਅੱਜ ਮਸੰਦ ਦਾ ਮਤਲਬ ਹੈ ਗਾਲ ਕੱਢਣੀ। ਉਹ ਕਹਿੰਦਾ ਧੀ ਭੈਣ ਦੀ ਗਾਲ ਨਾਲੋਂ ਵੀ ਮਾੜੀ ਗਾਲ ਹੈ ਮਸੰਦ ਕਹਿਤਾ ਮੈਨੂੰ, ਜਾਨੂੰ ਇਹਨੇ ਮਸੰਦ ਕਿਹਾ ਜੀ, ਮੈਂ ਤਾਂ ਮਾਰ ਦਿਆਂਗਾ, ਇੰਨਾ ਗੁੱਸਾ ਲੱਗਦਾ ਮੈਨੂੰ ਵੀ ਕੋਈ ਮਸੰਦ ਕਹਿ ਦੇ, ਤੇ ਜੇ ਮੈਨੂੰ ਕੋਈ ਪਖੰਡੀ ਕਹਿ ਦੇ ਬੜਾ ਗੁੱਸਾ ਲੱਗਦਾ। ਪਰ ਵੈਸੇ ਪਖੰਡੀ ਦਾ ਮਤਲਬ ਹੈ ਪਾਪ ਨੂੰ ਖੰਡਣ ਵਾਲਾ, ਪਾਖੰਡੀ, ਜਿਹਨੇ ਪਾਪ ਦੇ ਟੋਟੇ ਟੋਟੇ ਕਰ ਦਿੱਤੇ। ਇੱਥੇ ਉਹਨਾਂ ਅਰਥਾਂ ਚ ਆਇਆ ਮਹਾਰਾਜ ਕਹਿੰਦੇ ਸੋ ਪਾਖੰਡੀ ਜੇ ਕਾਇਆ ਪਖਾਲਾ। ਪ੍ਰਖਸ਼ਾਲਣ ਸ਼ਬਦ ਹੈ ਸੰਸਕ੍ਰਿਤ ਦਾ, ਜਿਹਦਾ ਅਰਥ ਹੈ ਧੋਣਾ, ਉਥੋਂ ਪਖਾਲਾ ਬਣਿਆ, ਜਿਹਦਾ ਮਤਲਬ ਸਾਫ਼ ਕਰਨਾ, ਮਾਂਜਣਾ। ਕਹਿੰਦੇ ਅਸਲ ਪਾਪ ਖੰਡੀ ਉਹ ਹੈ ਜਿਹੜਾ ਆਪਣੇ ਸਰੀਰ ਵਿੱਚੋਂ ਪਾਪਾਂ ਨੂੰ ਕੱਢ ਦੇਵੇ, ਧੋ ਦੇਵੇ। ਜਿਹਦੀਆਂ ਅੱਖਾਂ ਵਿੱਚੋਂ ਪਾਪ ਗਿਆ, ਜਿਹਦੇ ਕੰਨਾਂ ਵਿੱਚੋਂ ਪਾਪ ਗਿਆ, ਜਿਹਦੇ ਮੂੰਹ ਵਿੱਚੋਂ ਪਾਪ ਗਿਆ, ਜਿਹਦੇ ਮਨ ਵਿੱਚੋਂ ਪਾਪ ਗਿਆ, ਉਹਦਾ ਸਰੀਰ ਸ਼ੁੱਧ ਹੋ ਗਿਆ। ਫਿਰ ਕੰਚਨ ਕਾਇਆ ਕੋਟ ਗੜ ਵਿੱਚ ਹਰ ਹਰ ਸਿੱਧਾ, ਉਹਦੀ ਕਾਇਆ ਗੰਦੀ ਕਾਇਆ ਨਹੀਂ ਰਹਿੰਦੀ, ਉਹਦੀ ਕਾਇਆ ਸੋਨੇ ਦੀ ਬਣ ਜਾਂਦੀ। ਆਖੋ ਸਤਨਾਮ ਸ੍ਰੀ। ਕਾਇਆ ਪਾਖਲ ਹੈ, ਪਾਪ ਆਪਣੇ ਸਰੀਰ ਨੂੰ ਪਾਪਾਂ ਤੋਂ ਰਹਿਤ ਕਰੇ ਤਾਂ ਪਾਖੰਡੀ ਹੈ, ਅਸਲ ਪਖੰਡੀ ਸਾਧੂ ਉਹਨੂੰ ਕਹਿੰਦੇ ਆ। ਹਾਂਜੀ,
ਕਾਇਆ ਕੀ ਅਗਨ ਬ੍ਰਹਮ ਪਰ ਜਾਲੇ,
ਕਾਇਆ ਕੀ ਅਗਨ ਜਿਹੜੀ ਹੈ ਸਰੀਰ ਦੀ ਗਰਮੀ ਨੂੰ ਕਹਿੰਦੇ ਆ। ਹੁਣ ਸ਼ਬਦ ਵਿਸ਼ਾ ਗੰਭੀਰ ਚਲਾ ਗਿਆ, ਪਰ ਜਿਨ੍ਹਾਂ ਨੇ ਸੁਣਨਾ ਲਾਭ ਲੈਣਾ ਨਾ ਸੁਣ ਹੀ ਲੈਣਾ। ਸਰੀਰ ਦੀ ਗਰਮੀ ਹੈ, ਤੁਹਾਡੇ ਸਾਡੇ ਮੇਰੇ ਸਾਰਿਆਂ ਦੇ ਸਰੀਰ ਚ ਗਰਮੀ ਹੈ, ਕਾਮ ਦੇ ਰੂਪ ਚ ਨਿਕਲਦੀ ਹੈ, ਕ੍ਰੋਧ ਦੇ ਰੂਪ ਚ ਨਿਕਲਦੀ ਹੈ, ਗੁੱਸਾ ਚੜ ਗਿਆ। ਭਗਵਾਨ ਗੀਤਾ ਚ ਕਹਿੰਦੇ ਜੇ ਤੇ ਕਾਮਨਾ ਪੂਰੀ ਹੋ ਜਾਏ ਤਾਂ ਠੀਕ ਹੈ, ਨਹੀਂ ਤੇ ਫਿਰ ਕ੍ਰੋਧ ਚ ਆ ਅੱਖਾਂ ਲਾਲ ਉਧਰ ਦੂਜੇ ਪਾਸੇ ਵਸਰ ਕਰਦਾ। ਜੇ ਤੇ ਘਰਵਾਲੀ ਨੇ ਰੋਟੀ ਵਧੀਆ ਪਕਾ ਕੇ ਸਵਾਦ ਨਾਲ ਖਵਾ ਦਿੱਤੀ ਤੇ ਖੁਸ਼ ਹੋ ਗਿਆ, ਕਾਮਨਾ ਪੂਰੀ ਹੋ, ਤੇ ਜੇ ਲੂਣ ਵੱਧ ਘੱਟ ਪੈ ਗਿਆ ਥਾਲੀ ਪੁਆ ਕੇ ਮਾਰੀ ਤੇ ਘਰ ਚ ਕਲੇਸ਼ ਖੜਾ ਕਰ ਦਿੱਤਾ, ਰੋਟੀ ਤੇ ਲੂਣ ਜ਼ਿਆਦਾ ਪਾ ਤਾ, ਤੇ ਉਹ ਕਾਮ ਨੇ ਕ੍ਰੋਧ ਦੇ ਰੂਪ ਚ ਆਪਣਾ ਕੰਮ ਕਰ ਲਿਆ। ਅੰਦਰ ਦੀ ਅੱਗ ਨਿਕਲੀ ਬਾਹਰ, ਇਹ ਨਿਕਲਣੀ ਨਿਕਲਣੀ ਹੈ, ਕਾਇਆ ਦੀ ਅੱਗ ਨਿਕਲਣੀ ਨਿਕਲਣੀ ਹੈ, ਕਿਸੇ ਰੂਪ ਚ ਨਿਕਲ ਜਾਏ। ਪਰ ਮਹਾਰਾਜ ਕਹਿੰਦੇ ਅਸਲ ਪਾਖੰਡੀ ਸਾਧੂ ਪੂਰਨ ਤਪਸਵੀ ਪਾਪ ਖੰਡੀ, ਉਹ ਪਖੰਡੀ ਨੀ ਜਿਹੜਾ ਲੋਕ ਸਮਝੀ ਬੈਠੇ ਅੱਜ ਕੱਲ੍ਹ, ਉਹ ਜਲੂਸ ਨੀ ਜਿਹੜਾ ਤੁਸੀਂ ਸਮਝੀ ਬੈਠੇ ਹੋ, ਤੇ ਉਹ ਮਸੰਦ ਵੀ ਨੀ ਜਿਹੜਾ ਤੁਸੀਂ ਸਮਝੀ ਬੈਠੇ ਹੋ। ਪਹਿਲੇ ਅਰਥ ਲਵੋ ਜਿਹੜੇ ਪਹਿਲਾਂ ਸਨ, ਉਹ ਪਾਪ ਖੰਡੀ ਜਿਹੜਾ ਉਹ ਜਿਹੜੀ ਕਾਇਆ ਦੀ ਅੱਗ ਹੈ ਨਾ, ਕਾਇਆ ਦੀ ਅੱਗ ਹੈ ਅੰਦਰ ਸਾਡੇ, ਅੱਠਵੀਂ ਧਾਤ ਬਣ ਕੇ, ਜਿਹਨੂੰ ਪਹਿਲਾਂ ਮੈਂ ਕਥਾ ਕਹਿ ਚੁੱਕਾ, ਜੋ ਅਸੀਂ ਖਾਂਦੇ ਹਾਂ ਉਹਦਾ ਰਸ ਬਣਦਾ, ਉਹ ਰਸ ਦਾ ਫਿਰ ਰੁਦਰ ਖੂਨ ਬਣਦਾ, ਖੂਨ ਦੇ ਵਿੱਚ ਫਿਰ ਚਰਬੀ ਬਣਦੀ ਹੈ, ਫਿਰ ਮਾਸ ਬਣਦਾ, ਫਿਰ ਹੱਡੀ ਬਣਦੀ, ਤੇ ਹੱਡੀ ਦੇ ਅੰਦਰ ਮਿੱਝ ਬਣਦੀ ਹੈ। ਜਿਹੜੇ ਮਾਸ ਖਾਂਦੇ ਉਹ ਮੁਰਗਿਆਂ ਦੀਆਂ ਲੱਤਾਂ ਚੂਸਦੇ ਆ ਨਾ, ਜਦੋਂ ਉਹਦੇ ਵਿੱਚੋਂ ਮੱਝਾ ਨਿਕਲਦਾ, ਮਿੱਝ ਕਹਿੰਦੇ ਜਿਹਨੂੰ, ਉਹ ਸੱਤਵੀਂ ਧਾਤ ਹੈ। ਤੇ ਅੱਠਵੀਂ ਕਿਹੜੀ ਹੈ? ਜਿਹਦੇ ਤੋਂ ਬੱਚਾ ਪੈਦਾ ਹੋ, ਅੱਠਵੀਂ ਉਹ ਧਾਤ, ਬੀਜ ਕਹਿੰਦੇ ਉਹਨੂੰ ਆਪਾਂ, ਉਹ ਬੀਜ ਅੱਠਵੀਂ ਧਾਤ ਹੈ। ਉਹ ਮਹਾਰਾਜ ਕਹਿੰਦੇ ਕਾਇਆ ਕੀ ਅਗਨ ਹੈ, ਸਰੀਰ ਦੀ ਅੱਗ ਹੈ, ਬ੍ਰਹਮ ਪਰ ਜਲ ਹੈ, ਉਹਨੂੰ ਗੰਦੀ ਨਾਲੀ ਚ ਨਾ ਰੋੜੀ ਜਾਵੇ, ਉਹਨੂੰ ਭੈੜੇ ਪਾਸੇ ਵਿਸ਼ੇ ਵਿਕਾਰਾਂ ਚ ਨਾ ਬਰਬਾਦ ਕਰੇ, ਉਹਨੂੰ ਉੱਪਰ ਚੜਾਵੇ, ਬ੍ਰਹਮ ਰੰਧਰ, ਆਹ ਬ੍ਰਹਮ ਰੰਧਰ, ਇਹ ਫਿਰ ਥੱਲਿਓਂ ਨਾੜੀ ਨਾਲ ਚੜਾਵੇ, ਉੱਪਰ ਨੂੰ ਖਿੱਚੇ। ਇਹਦੀ ਸਾਧਨਾ ਜੋਗੀਆਂ ਕੋਲ ਹੈ, ਮੇਰੇ ਕੋਲ ਨਹੀਂ, ਮੈਂ ਕੀਤੀ ਨਹੀਂ, ਮੈਂ ਸੁਣੀ ਸੁਣਾਈ ਸੁਣਾ ਰਿਹਾ, ਪ੍ਰੈਕਟੀਕਲ ਨਹੀਂ ਹੈ। ਗੁਰੂ ਨਾਨਕ ਕਿਰਪਾ ਕਰ ਦੇਵੇ, ਕਦੀ ਜ਼ਿੰਦਗੀ ਜੋ ਟਾਈਮ ਆ ਜਾਵੇ, ਹੋ ਵੀ ਸਕਦਾ ਵਾ, ਪਰ ਅਸੀਂ ਭੋਗੀ ਗ੍ਰਿਸਤੀ ਲੋਕ ਹਾਂ, ਸਾਡੇ ਵੱਸ ਦੀ ਗੱਲ ਨਹੀਂ। ਉਹ ਚੜਾ ਕੇ ਦਸਵੇਂ ਦੁਆਰ ਉੱਪਰ ਨੂੰ ਖਿੱਚ ਖਿੱਚ ਕੇ ਸਵਾਸਾਂ ਨਾਲ, ਪ੍ਰਾਣਾ ਨਾਲ, ਧਿਆਨ ਨਾਲ, ਇੱਥੇ ਬ੍ਰਹਮ ਰੰਧਰ ਤੇ ਲੈ ਆਉਂਦੇ। ਇੱਥੇ ਫਿਰ ਜੋਤ ਜਗਦੀ ਹੈ, ਜੋਤ ਬ੍ਰਹਮ ਪਰ ਜਲ ਹੈ, ਜਲਦੀ ਹੈ। ਕਾਇਆ ਕੀ ਅਗਨ, ਉਹ ਜਿਹੜੀ ਸਰੀਰ ਦੀ ਅੱਗ ਹੈ, ਉਹ ਵਿਸ਼ੇ ਵਿਕਾਰਾਂ ਚ ਨਾ ਲਾ ਕੇ ਉਸ ਅਗਨੀ ਨੂੰ ਉੱਪਰ ਨੂੰ ਜਗਾਵੇ, ਤਾਂ ਕਿ ਦਸਵੇਂ ਦੁਆਰ ਦੀ ਜੋਤ ਜਗਮਗ ਜਗਮਗ ਕਰਨ ਲੱਗ ਜਾਵੇ।
ਸੁਪਨੇ ਬਿੰਦ ਨਾ ਦੇਈ ਝਰਣਾ, ਤਿਸ ਪਾਖੰਡੀ ਜਰਾ ਨਾ ਮਰਣਾ।
ਕਹਿੰਦੇ ਸੁਪਨੇ ਵਿੱਚ ਵੀ ਆਪਣੀ ਬਿੰਦ ਨੂੰ ਨਾ ਗਿਰਨ ਦੇਵੇ, ਸੁਪਨਾ ਵੀ ਉਹਨੂੰ ਮਾੜਾ ਨਾ ਆਵੇ। ਅਸੀਂ ਗ੍ਰਸਤ ਨਾ ਕਰੀਏ ਤੇ ਸੁਪਨੇ ਚ ਵਿਕਾਰੀ ਹੋ ਜਾਂਦੇ ਆ, ਇਹ ਚਲਾ ਜਾਂਦਾ ਰਸ। ਕਹਿੰਦੇ ਉਹ ਸੁਪਨੇ ਚ ਵੀ ਨਾ ਜਾਣ ਦੇਵੇ। ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਸੁਪਨੇ ਬਿੰਦ, ਬਿੰਦ ਜਿਹੜੀ ਬੀਜ ਹੈ ਉਹਨੂੰ ਸੁਪਨੇ ਵਿੱਚ ਵੀ ਝਰਨ ਨਾ ਦੇਵੇ। ਕਦੀ ਵੀ ਜਿਹਦੀ ਬਿੰਦ ਨਹੀਂ ਗਿਰੀ, ਇਹੋ ਜਿਹਾ ਪਾਖੰਡੀ, ਉਹ ਪਖੰਡੀ ਨਹੀਂ ਪਾਪ ਖੰਡੀ, ਇਹੋ ਜਿਹਾ ਪਵਿੱਤਰ ਸਾਧੂ ਜਰਾ ਨਾ ਮਰਨਾ। ਨਾ ਉਹਨੂੰ ਬੁਢੇਪਾ ਆਉਂਦਾ, ਨਾ ਮੌਤ ਆਉਂਦੀ। ਗੁਰਮੁਖ ਬੁੱਢੇ ਕਦੇ ਨਾ ਹੀ, ਜਿਹਨਾਂ ਅੰਤਰ ਸੁਰਤ ਗਿਆਨ। ਬਾਬਾ ਬੁੱਢਾ ਸਾਹਿਬ ਜੀ ਬੁੱਢੇ ਨਹੀਂ ਹੋਏ, ਬਾਬਾ ਦੀਪ ਸਿੰਘ ਜੀ ਬੁੱਢੇ ਨਹੀਂ ਹੋਏ। ਕਿਉਂ? ਅੰਦਰ ਉਹ ਜਤ ਸਤ ਸੀ। ਦੇਖੋ ਸੀਸ ਤਲੀ ਤੇ ਧਾਰ ਕੇ ਤੁਰ ਪਏ ਨੇ, ਇਹ ਜਤ ਸਤ ਦੀ ਕਮਾਈ ਸੀਗੀ ਸਾਡੀ, ਨਾ ਅੱਖਾਂ ਦਾ ਜਤ, ਨਾ ਕੰਨਾਂ ਦਾ ਜਤ, ਨਾ ਚਮੜੀ ਦਾ ਜਤ, ਜਤ ਕਿਤੇ ਵੀ ਨਹੀਂ ਰਿਹਾ ਸਰੀਰ ਵਿੱਚ। ਕਾਮ ਹੀ ਕਾਮ, ਕਾਮ ਹੀ ਕਾਮ ਹੋ ਰਿਹਾ ਸਾਰੇ ਪਾਸੇ, ਵੇਖਣਾ ਸੁਣਨਾ, ਕੱਪੜੇ ਵੀ ਸਾਡੇ ਇਹੋ ਜਿਹੇ, ਪਹਿਰਾਵਾ ਵੀ ਸਾਡਾ ਇਹੋ ਜਿਹਾ, ਵੇਖਣਾ ਵੀ ਸਾਡਾ ਇਹੋ ਜਿਹਾ। ਸਾਧ ਸੰਗਤ ਜੀ, ਗੁਰੂ ਹੀ ਬਚਾਵੇ, ਕਲਯੁਗ ਬਹੁਤ ਪ੍ਰਬਲ ਚੱਲ ਰਿਹਾ ਜੀ। ਕਹਿੰਦੇ ਜਿਹੜਾ ਸੁਪਨੇ ਵਿੱਚ ਵੀ ਬਿੰਦ ਨਹੀਂ ਕਰਨ ਦਿੰਦਾ, ਬਿੰਦ ਨੂੰ ਚੜਾ ਕੇ ਦਸਵੇਂ ਦੁਆਰ ਚ ਜੋਤਾਂ ਜਗਾ ਲੈਂਦਾ, ਇਹੋ ਜਿਹਾ ਪਾਪ ਖੰਡੀ ਮਹਾਂਪੁਰਸ਼ ਹੈ, ਤੇ ਉਹਨੂੰ ਬੁਢੇਪਾ ਤੇ ਮੌਤ ਨਹੀਂ ਆਉਂਦੀ।
ਬੋਲੇ ਚਰਪਟ ਸਤ ਸਰੂਪ ਪਰਮ ਤੰਤ ਮੇਰੇ ਕਨਰੋ।
ਚਰਪਟ ਨਾਥ ਕਹਿੰਦਾ ਇਹ ਪਰਮ ਤੱਤ ਵਿੱਚ ਕੋਈ ਰੇਖ ਰੂਪ ਨਹੀਂ ਹੈ, ਆਹ ਸਰੂਪ ਹੈ ਜੋ ਮੈਂ ਮਹਿਸੂਸ ਕੀਤਾ ਹੈ।
ਮਹਿਲਾ ਪਹਿਲਾ ਸੋ ਬੈਰਾਗੀ ਜੇ ਉਲਟੇ ਬ੍ਰਹਮ।
ਪਰਥਰੀ ਨੇ ਪੁੱਛਿਆ ਬੈਰਾਗੀ ਕੌਣ ਹੈ? ਵੈ ਰਾਗੀ, ਰਾਗੀ ਕਹਿੰਦੇ ਆ ਰਾਗ ਕਰਨ ਵਾਲੇ ਨੂੰ, ਰਾਗ ਕਹਿੰਦੇ ਆ ਮੋਹ ਨੂੰ, ਰਾਗ ਮੋਹ ਨੂੰ ਕਹਿੰਦੇ ਆ। ਜਿਹੜਾ ਰਾਗ ਕਰਦਾ ਮੋਹ ਕਰਦਾ ਉਹ ਰਾਗੀ ਹੈ ਸੰਸਾਰ ਨਾਲ, ਜਿਹੜਾ ਮੋਹ ਤੋਂ ਰਹਿਤ ਹੈ ਉਹ ਵੈਰਾਗੀ ਹੈ। ਮੋਹ ਤੋਂ ਰਹਿਤ ਹੈ, ਰਾਗ ਤੋਂ ਰਹਿਤ ਹੈ ਉਹ ਵੈਰਾਗੀ ਹੈ। ਜੇ ਉਲਟੇ ਬ੍ਰਹਮ, ਜੇ ਆਪਣਾ ਧਿਆਨ ਸੰਸਾਰ ਵੱਲੋਂ ਜਿਹੜਾ ਰਾਗ ਸੰਸਾਰ ਨੂੰ ਕਰਨਾ ਹੈ, ਮੋਹ ਸੰਸਾਰ ਨੂੰ ਕਰਨਾ, ਉਹ ਬ੍ਰਹਮ ਨੂੰ ਕਰੇ। ਗੁਰੂ ਨਾਨਕ ਸਾਹਿਬ ਨੂੰ ਮੁਸਲਮਾਨ ਕਹਿੰਦੇ ਆ, ਜਿਹੜਾ ਤੁਸੀਂ ਸੰਗੀਤ ਵਜਾਉਂਦੇ ਹੋ ਸ਼ਰ੍ਹਾ ਦੇ ਵਿਰੁੱਧ ਹੈ, ਇਹ ਮੋਹ ਪਾਉਂਦਾ ਜਨਾਨੀਆਂ ਨਾਲ, ਪੁੱਤਰਾਂ ਨਾਲ, ਧੀਆਂ ਨਾਲ ਮੋਹ ਵਧਾਉਂਦਾ। ਇਸ ਕਰਕੇ ਹਜ਼ਰਤ ਮੁਹੰਮਦ ਸਾਹਿਬ ਨੇ ਇਸ ਨੂੰ ਕੁਫਰ ਕਿਹਾ, ਇਸ ਨੂੰ ਕੁਰਾਨ ਦੇ ਵਿੱਚ ਸ਼ਰ੍ਹਾ ਦੇ ਵਿੱਚ ਮਨਾ ਕੀਤਾ, ਤੁਸੀਂ ਇਹ ਸ਼ਰ੍ਹਾ ਦੇ ਵਿਰੁੱਧ ਤੰਤੀ ਵਸਾਜ ਰਬਾਬ ਵਜਾ ਰਹੇ ਹੋ, ਕੀਰਤਨ ਕਰ ਰਹੇ ਹੋ। ਮਹਾਰਾਜ ਕਹਿੰਦੇ ਹੋਏ ਭਾਂਡੇ ਦਾ ਕੀ ਕਸੂਰ ਹੈ, ਭਾਂਡੇ 'ਚ ਕੋਈ ਜ਼ਹਿਰ ਪਾ ਦੇ ਭਾਵੇਂ ਅੰਮ੍ਰਿਤ ਪਾ ਦੇ, ਭਾਂਡਾ ਤਾਂ ਪਵਿੱਤਰ ਹੈ, ਭਾਂਡੇ 'ਚ ਰਾਗ ਨਹੀਂ ਮਾੜਾ, ਪਰ ਜੇ ਰੱਬ ਨਾਲ ਕਰੋ ਤਾਂ। ਤੁਸੀਂ ਧੀਆਂ ਪੁੱਤਰਾਂ ਨਾਲ ਰਾਗ ਕਰਦੇ ਹੋ, ਮੋਹ ਕਰਦੇ ਹੋ, ਪ੍ਰੇਮ ਕਰੋ ਪਰਮਾਤਮਾ ਨਾਲ। ਬੈਰਾਗੀ ਅਸਲੀ ਉਹ ਹੈ ਜਿਹੜਾ ਆਪਣੇ ਮੋਹ ਨੂੰ, ਜੇ ਕਾਮ ਨੂੰ ਮੋੜ ਕੇ ਉੱਪਰ ਚੜਾਉਣਾ ਤੇ ਮੋਹ ਨੂੰ ਵੀ ਮੋੜ ਕੇ ਇੱਧਰ, ਮੋਟਰ ਲਾਣੀ ਪੈਂਦੀ ਪਾਣੀ ਉੱਤੇ ਚੜਾਉਣਾ ਹੋਵੇ, ਥੱਲੇ ਲਾਣਾ ਹੋਵੇ ਕੋਈ ਨੀ, ਥੱਲੇ ਪਾਣੀ ਲਾਣਾ ਤਾਂ ਐਂ ਕਰੋ ਤੇ ਡੁੱਲ ਗਿਆ ਥੱਲੇ, ਜਿੰਨਾ ਮਰਜ਼ੀ ਥੱਲੇ ਹੀ ਜਾਏਗਾ। ਕਾਮ ਵੀ ਥੱਲੇ ਛੇਤੀ ਜਾਂਦਾ ਜੇ, ਉੱਪਰ ਔਖਾ ਜਾਂਦਾ ਜੇ, ਤੇ ਮੋਹ ਵੀ ਥੱਲੇ ਪਸਰਦਾ ਪਰਿਵਾਰ ਵਿੱਚ ਛੇਤੀ ਪਸਰਦਾ, ਮਿੰਟ 'ਚ ਮੋਹ ਪੈ ਜਾਂਦਾ। ਪਰ ਰੱਬ ਨਾਲ ਮੋਟਰ ਲਾਣੀ ਪੈਂਦੀ ਭਗਤੀ ਦੀ, ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਭਗਤੀ ਦੀ ਮੋਟਰ ਲਾ ਕੇ ਫਿਰ ਚੜ੍ਹਦਾ ਪਾਣੀ ਹੌਲੇ ਹੌਲੇ, ਰੰਗ ਲਾਗਤ 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 ਹੈ ਦੁੱਖ ਭਾਗਤ ਭਾਗਤ ਭਾਗਤ, ਪ੍ਰੇਮ ਪੈਂਦਿਆਂ ਪੈਂਦਿਆਂ ਪ੍ਰੇਮ ਪੈ ਜਾਂਦਾ ਪਰਮੇਸ਼ਰ ਨਾਲ, ਉਹ ਇਲਾਹੀ ਨਜ਼ਾਰੇ ਦਿਖਣ ਲੱਗ ਜਾਂਦੇ ਆ, ਉਹ ਪਰਮਾਤਮਾ, ਉਹ ਅਕਾਲ ਪੁਰਖ, ਫਿਰ ਉਹਦੇ ਨਾਲ ਪ੍ਰੇਮ ਹੋ ਜਾਂਦਾ, ਤੇ ਪ੍ਰੇਮ ਐਸਾ ਹੋ ਜਾਂਦਾ ਕਿ ਧੰਨੇ ਦੀਆਂ ਗਊਆਂ ਚਾਰਦਾ ਆ ਕੇ, ਪ੍ਰੇਮ ਦੀਆਂ ਖੇਡਾਂ ਨੇ। ਤੋ ਐਸਾ ਪ੍ਰੇਮ ਪਰਮੇਸ਼ਰ ਨਾਲ ਕਰੇ।
ਗਗਨ ਮੰਡਲ ਮੈਂ ਰੋਪੈ ਥੰਮ,
ਗਗਨ ਮੰਡਲ ਦਸਵਾਂ ਦੁਆਰ, ਉਹਦੇ ਵਿੱਚ ਬਿਰਤੀ ਨੂੰ ਟਿਕਾਵੇ, ਥੰਮਣਾ ਕਰੇ, ਪੁਨਾ ਪੁਨਾ ਅਭਿਆਸ ਕਰਕੇ ਉੱਥੇ, ਜੈ ਚਿਲ ਮਿਲ ਕਾਰ ਦਸੰਤਾ, ਤੈ ਅਨਹਦ ਸ਼ਬਦ ਬਜੰਤਾ, ਜੋਤੀ ਜੋਤ ਸਮਾਨੀ, ਮੈਂ ਗੁਰ ਪ੍ਰਸਾਦੀ ਜਾਨੀ। ਅੰਦਰ ਉਹ ਆਨੰਦ ਹੀ ਆਨੰਦ, ਖੇੜਾ ਹੀ ਖੇੜਾ, ਉਹ ਦਸਵੇਂ ਦੁਆਰ ਦੇ ਵਿੱਚ, ਗਗਨ ਮੰਡਲ ਦੇ ਵਿੱਚ, ਆਕਾਸ਼ ਮੰਡਲ ਦੇ ਵਿੱਚ ਉਡਾਰੀਆਂ ਮਾਰੇ।
ਐਨਿਸ ਅੰਤਰ ਰਹਿਤਿਆਂ ਤੇ ਬੈਰਾਗੀ ਸਤ ਸਮਾਨ,
ਦਿਨ ਰਾਤ ਅੰਤਰਮੁਖੀ ਧਿਆਨ ਰੱਖੇ, ਬਾਹਰ ਨਾ ਧਿਆਨ, ਬਾਹਰ ਕੀ ਹੁੰਦਾ ਹੋ ਹੀ ਜਾਂਦਾ, ਜੋ ਹੁੰਦਾ ਹੋਣ ਦਿਓ, ਆਪਣੇ ਅੰਦਰ ਦਾ ਨਜ਼ਾਰਾ ਲਓ, ਅੰਦਰ ਸਵਾਦ ਵੇਖੋ ਕਿੰਨਾ, ਅੰਦਰ ਕਿੰਨਾ ਪ੍ਰਕਾਸ਼ ਹੈ, ਅੰਦਰ ਕਿੰਨਾ ਖੇੜਾ ਹੈ, ਅੰਦਰ ਕਿੰਨਾ ਨੂਰ ਹੈ, ਆਪਣੇ ਅੰਦਰ ਝਾਤੀ ਮਾਰੋ, ਉਹ ਸਾਰੀਆਂ ਰਿੱਧੀਆਂ ਸਿੱਧੀਆਂ ਅੰਦਰ ਨੇ, ਅਕਾਲ ਪੁਰਖ ਅੰਦਰ ਹੈ, ਉਹਦੀ ਮਾਇਆ ਵੀ ਅੰਦਰ ਹੈ, ਤੇ ਉਹ ਮਾਇਆ ਤੋਂ ਬਚਾਉਣ ਵਾਲਾ ਗੁਰੂ ਨਾਨਕ ਵੀ ਅੰਦਰ ਹੈ। ਅੰਤਰ ਧਿਆਨ ਕਰਕੇ ਬੈਠੋ, ਤੁਹਾਡੇ ਅੰਦਰ ਵਾਹਿਗੁਰੂ ਅਕਾਲ ਪੁਰਖ ਬੈਠਾ ਹੋਇਆ ਦਿਸ ਰਿਹਾ ਹੈ, ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਅੰਤਰ ਧਿਆਨ ਕਰਕੇ ਰੱਖੇ,
ਬੋਲੇ ਪਰਥਰ ਸਤ ਸਰੂਪ, ਪਰਮ ਤੰਤ ਮੇਰੇ ਕਨਰੋ।
ਮਹਾਰਾਜ ਪਰਥਰੀ ਜੀ ਤੇ ਗੁਰੂ ਨਾਨਕ ਸਾਹਿਬ ਜੀ ਸਾਂਝੀਆਂ ਗੱਲਾਂ ਕਰ ਰਹੇ ਨੇ। ਪਰਥਰੀ ਜੀ ਕਹਿੰਦੇ ਉਹ ਸਤ ਸਰੂਪ ਹੈ, ਪਰਮ ਤੱਤ ਜਿਹਦੇ ਚ ਰੇਖ ਰੂਪ ਨਹੀਂ ਹੈ। ਰਾਮਕਲੀ ਦੀ ਵਾਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਇਹ ਸਾਰੇ ਸ਼ਬਦ ਲਿਖੇ ਹੋਏ ਨੇ, ਜਿਹੜੇ ਜੋਗੀਆਂ ਦੇ ਗੁਰੂ ਨਾਨਕ ਸਾਹਿਬ ਜੀ ਨਾਲ ਹੋਏ ਨੇ।
ਦੋਏ ਰਾਗ ਸੁਨ ਸਿੱਧਨ ਕੇ ਮਤਨ ਕੋ, ਸ੍ਰੀ ਗੁਰੂ ਸੂਰਜ ਗਿਆਨ।
ਸਿੱਧਾਂ ਦੀ ਮਤ, ਸਿੱਧਾਂ ਦੇ ਵਿਚਾਰ ਸੁਣ ਲਏ ਨੇ ਗੁਰੂ ਮਹਾਰਾਜ। ਗਿਆਨ ਦਾ ਸੂਰਜ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ।
ਭਨੇ ਬਚਨ ਤੇ ਪ੍ਰਤ ਤਬੈ ਨਿਜ ਪਤ ਕਰਨਾ ਖਾਂ
ਦੀ ਵੱਖਰੀ ਵੱਖਰੀ ਮਤ ਸੁਣ ਕੇ ਹੁਣ ਮਹਾਰਾਜ ਆਪਣੀ ਮਤ ਅਸਲ ਚ ਹੁਣ ਨਿਚੋੜ ਦੱਸਣ ਲੱਗੇ ਗੁਰੂ ਨਾਨਕ ਸੱਚੇ ਪਾਤਸ਼ਾਹ।
ਮਹਿਲਾ ਪਹਿਲਾ ਕਿਉਂ ਮਰੈ ਮੰਦਾ, ਕਿਉਂ ਜੀਵੈ ਜੁਗਤ।
ਮਹਾਰਾਜ ਕਹਿੰਦੇ ਪ੍ਰਸ਼ਨ ਰੂਪ ਚ ਬਚਨ ਕਰਦੇ ਨੇ ਕਿ ਮੰਦਾ ਕਿਵੇਂ ਮਰਦਾ ਹੈ, ਸਭ ਤੋਂ ਔਖੀ ਚੀਜ਼ ਹੈ ਮੰਦਾ ਮਰਨਾ। ਬੰਦੇ ਦੇ ਅੰਦਰੋਂ ਮੰਦੇ ਖਿਆਲ, ਮੰਦੀ ਵਿਚਾਰਧਾਰਾ, ਮੰਦੀ ਸੋਚ, ਇਹ ਮਰ ਜਾ। ਮੰਦਾ ਕਿਵੇਂ ਮਰਦਾ ਹੈ ਔਰ ਕਿਉਂ ਜੀਵੈ ਜੁਗਤ, ਤੇ ਜੀਵਨ ਦੀ ਜੁਗਤੀ ਚੰਗਾ ਜੀਵਨ ਕਿਵੇਂ ਲੱਭਦਾ, ਮਾੜਾ ਜੀਵਨ ਕਿਵੇਂ ਖਤਮ ਹੁੰਦਾ ਸਮਾਪਤ ਹੁੰਦਾ, ਤੇ ਚੰਗਾ ਜੀਵਨ ਕਿਵੇਂ ਸ਼ੁਰੂ ਹੁੰਦਾ ਹੈ।
ਕੰਨ ਪੜਾਏ ਕਿਆ ਖਾਜੈ ਭੁਗਤ,
ਕਹਿੰਦੇ ਕੰਨ ਪੜਾ ਕੇ ਕੀ ਮਿਲਦਾ ਜੇ ਅੰਦਰੋਂ ਮੰਦਾ ਹੀ ਨਹੀਂ ਮਰਿਆ। ਆਖੋ ਸਤਨਾਮ, ਮੰਦਾ ਮਰਦਾ ਨਹੀਂ, ਬੜਾ ਔਖਾ ਮੰਦਾ ਮਰਨਾ। ਵਿਰਲਿਆਂ ਦਾ ਮੰਦਾ ਮਰਿਆ, ਜੀਵਨ ਜੁਗਤ ਵਿਰਲਿਆਂ ਨੂੰ ਮਿਲੀ। ਕੰਨ ਪੜਾਏ, ਕੰਨ ਪੜਾ ਕੇ ਕਿਆ ਖਾਜਾ ਭੁਗਤ, ਭਿਖਿਆ ਮੰਗ ਕੇ ਕਿਆ ਖਾਣਾ। ਜਿਹੜੀ ਚੀਜ਼ ਦੀ ਭਿਖਿਆ ਲੈਣੀ ਸੀ ਉਹ ਲਈ ਨਹੀਂ, ਜਿਹੜੇ ਕੰਨ ਪੜਾਣੇ ਸੀ ਉਹ ਪੜਾਏ ਨਹੀਂ, ਜਿਹੜੀਆਂ ਮੁੰਦਰਾਂ ਪਾਣੀਆਂ ਸੀ ਉਹ ਪਾਈਆਂ ਨਹੀਂ। ਮੁੰਦਾ ਸੰਤੋਖ ਸ਼ਰਮ ਪਰ ਝੋਲੀ, ਧਿਆਨ ਕੀ ਕਰਾਂ ਬਬੂਤ, ਆਹ ਮੁੰਦਰਾਂ ਪਾਣੀਆਂ ਸੀ। ਮਹਾਰਾਜ ਕਹਿੰਦੇ ਤੇ ਪਾਈਆਂ ਹੀ ਨਹੀਂ। ਹਾਂਜੀ,
ਆਸਤ ਨਾਸਤੇ ਕੋ ਨਾਉ, ਕਮਲ ਸੋ ਅੱਖਰ ਜਿਤ ਰਹਿ ਹੇ ਆਓ।
ਆਸਤ ਨਾਸਤਾ, ਪਰਮਾਤਮਾ ਤੇ ਆਸਥਾ ਰੱਖਣੀ, ਸ਼ਰਧਾ ਰੱਖਣੀ, ਤੇ ਸੰਸਾਰ ਜੋ ਕੁਝ ਦਿਸਦਾ ਨਾਮ ਰੂਪ ਵਸਤੂ ਇਹਨੂੰ ਨਾਸਤ ਝੂਠਾ ਸਮਝਣਾ, ਇਹ ਦੋ ਗੱਲਾਂ ਨੇ। ਸੱਚਾ ਪਰਮੇਸ਼ਰ ਨੂੰ ਸਮਝੋ, ਬਾਕੀ ਸਭ ਨਾਸਮਾਨ ਹੈ। ਮਿਥਿਆ ਤਨ ਤਨ ਕੁਟੰਬ ਸਬਾਇਆ, ਮਿਥਿਆ ਹੋਮੈ ਮਮਤਾ ਮਾਇਆ। ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਾਣੇ, ਕਿਹੜਾ ਅੱਖਰ ਹੈ ਖਰ ਖਰ ਜਿਹਦਾ ਨਾਸ ਨਹੀਂ ਹੁੰਦਾ। ਬਾਕੀ ਸੰਸਾਰ ਦੇ ਅੱਖਰ ਮਿਟ ਜਾਂਦੇ ਨੇ, ਇਹ ਅੱਖਰ ਖਿਰ ਜਾਏਗੇ। ਇਹ ਜਿੰਨੇ ਅੱਖਰ ਲਿਖੇ ਨੇ ਅੰਗਰੇਜ਼ੀ ਦੇ, ਉਰਦੂ ਦੇ, ਫਾਰਸੀ ਦੇ, ਹਿੰਦੀ ਦੇ, ਪੰਜਾਬੀ ਦੇ, ਮਿਟ ਜਾਣੇ ਲਿਖਦੇ ਨੇ। ਜਦੋਂ ਧਰਤੀ ਮਿਟਣੀ ਹੈ ਮਿਟ ਜਾਣੇ ਨੇ। ਉਹ ਅੱਖਰ, ਉਹ ਅੱਖਰ ਇਨਮੈਂ ਨਾ ਹੈ, ਇਹਨਾਂ ਅੱਖਰਾਂ ਚ ਨਹੀਂ, ਇਹਨਾਂ ਅੱਖਰਾਂ ਚ ਨਹੀਂ ਆਉਂਦਾ। ਇਹ ਅੱਖਰ ਮਿਟ ਜਾਏਗੇ, ਉਹ ਇਹ ਅੱਖਰ ਖਿਰ ਜਾਏਗੇ। ਉਹ ਅੱਖਰ ਇਨਮੈਂ ਨਾ ਹੈ, ਉਹ ਪਰਮਾਤਮਾ ਇਹਨਾਂ ਚ ਆਉਂਦਾ ਹੀ ਨਹੀਂ। ਕੋਈ ਅੱਖਰ ਦਾ ਵਰਣਨ ਨਹੀਂ ਕਰ, ਕਿਹੜਾ ਅੱਖਰ ਹੈ, ਕਿਹੜਾ ਰੱਬ ਹੈ ਜਿੱਥੇ ਹਿਰਦਾ ਟਿਕ ਜਾਵੇ। ਕਿਉਂਕਿ ਦੁਨੀਆਂ ਦੇ ਅੱਖਰਾਂ ਤੇ ਹਿਰਦਾ ਨਹੀਂ ਜੇ ਟਿਕਦਾ। ਜਿੰਨੇ ਮਰਜ਼ੀ ਪੜ ਲਓ, ਪੜ ਪੜ ਗੱਡੀ ਲੱਦੀ ਹੈ, ਪੜ ਪੜ ਭਰੀ ਹੈ ਸਾਰ, ਪੜੀ ਪੜ ਬੇੜੀ ਪਾਈ ਹੈ, ਪੜ ਪੜ ਗੱਡੀ ਹੈ, ਪੜੀ ਹੈ ਜੇਤੇ ਬਰਸ ਬਰਸ, ਪੜੀ ਹੈ ਜੇਤੇ ਮਾਸ, ਪੜੀ ਹੈ ਜੇਤੀ ਆਰ ਜਾ, ਪੜੀ ਹੈ ਜੇਤੇ ਸਾਸ, ਹਿਰਦਾ ਭਟਕ ਰਿਹਾ ਜੇ। ਆਖੋ ਸ੍ਰੀ ਵਾਹਿਗੁਰੂ
ਵਾਹਿਗੁਰੂ,
ਕਿਹੜਾ ਅੱਖਰ ਹੈ ਜਿੱਤ ਹਿਰਦਾ ਟਿਕ ਜਾਵੇ, ਬੱਜ ਕੇ ਖਲੋ ਜਾਵੇ। ਹਾਂਜੀ,
ਤੂੰ ਪਛਾਵ ਜੇ ਸਮ ਕਰ ਸਹਿ, ਤਨ ਨਾਨਕ ਆਖੇ ਗੁਰੂ ਕੋ ਕਹਿ।
ਕਹਿੰਦੇ ਜੇ ਧੁੱਪ ਛਾਂ ਨੂੰ ਬਰਾਬਰ ਕਰਕੇ ਸਮ ਕਰ ਸਹਿ, ਗਰਮੀ ਸਰਦੀ ਦੁੱਖ ਸੁੱਖ ਨੂੰ ਬਰਾਬਰ ਜਾਣੇ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸਨੇਹ ਅਰ ਪੈ ਨਹੀਂ, ਕੰਚਨ ਮਾਟੀ ਮਾਨੈ। ਇਹੋ ਜਿਹਾ ਕਹਿੰਦੇ ਗੁਰੂ ਨਾਨਕ ਸਾਹਿਬ, ਕਹਿੰਦੇ ਇਹੋ ਜਿਹਾ ਮਹਾਂਪੁਰਸ਼ ਕੋਈ ਹੋਵੇ ਜੋਗੀ, ਇਹੋ ਜਿਹੇ ਨੂੰ ਅਸੀਂ ਨਮਸਕਾਰ ਕਰਦੇ ਹਾਂ।
ਛੇਵਰ ਤਾਰੇ ਵਰਤੈ ਪੂਤ, ਨਾ ਸੰਸਾਰੀ ਨਾ ਅਵਧੂਤ।
ਜਿਹੜਾ ਛਿਆਂ ਵਰਤਾਰਿਆਂ ਵਿੱਚ ਵਰਤਦਾ ਹੈ ਔਰ ਆਪਣੇ ਆਪ ਨੂੰ, ਛੇ ਵਰਤਾਰੇ ਕਿਹੜੇ ਨੇ ਸਤਸੰਗ ਜੀ? ਇੱਕ ਤਾਂ ਛੇ ਘਰ, ਛੇ ਗੁਰ, ਛੇ ਉਪਦੇਸ਼, ਛੇ ਸ਼ਾਸਤਰ ਨੇ, ਨਿਆਇ ਸ਼ਾਸਤਰ, ਯੋਗ ਸ਼ਾਸਤਰ, ਵੇਦਾਂਤ ਸ਼ਾਸਤਰ, ਪੂਰਵ ਮੀਮਾਂਸਾ, ਵਿਸ਼ੇਸ਼ਕ ਔਰ ਸ਼ਾਂਖ। ਇਹਨਾਂ ਦੇ ਛੇ ਗੁਰੂ ਨੇ, ਗਿਣਾਦ ਮੁਨੀ, ਕਪਿਲ ਮੁਨੀ, ਵੇਦ ਵਿਆਸ, ਪਤੰਜਲੀ ਵਗੈਰਾ, ਤੇ ਇਹਨਾਂ ਨੂੰ ਮਤਾਂ ਨੂੰ ਮੰਨਣ ਵਾਲੇ ਛੇ ਦਰਸ਼ਨੀ, ਖੜ ਦਰਸ਼ਨੀ ਸਾਧੂ ਵੀ ਨੇ। ਇੱਕ ਤਾਂ ਇਹ ਅਰਥ ਹੈ। ਦੂਸਰਾ ਅਰਥ ਇਹ ਹੈ ਕਿ ਪੰਜ ਗਿਆਨ ਇੰਦਰੀਆਂ ਤੇ ਮਨ, ਇਹ ਮਿਲ ਕੇ ਬਣਦੇ ਆ ਛੇ। ਮਨ ਇਹਨਾਂ ਗਿਆਨ ਇੰਦਰੀਆਂ ਰਾਹੀਂ ਬਾਹਰਲੀਆਂ ਵਰਤਾਰ ਵਸਤੂਆਂ ਦਾ ਗਿਆਨ ਲਈ ਜਾਂਦਾ। ਮਨ ਕਹਿੰਦਾ ਤੇ ਅੱਖਾਂ ਵੇਖਣ ਲੱਗ ਜਾਂਦੀਆਂ ਨੇ, ਮਨ ਕਹਿੰਦਾ ਕੰਨ ਸੁਣਨ ਲੱਗ ਜਾਂਦੇ ਨੇ, ਮਨ ਕਹਿੰਦਾ ਚਮੜੀ ਸਪਰਸ਼ ਕਰਨ ਲੱਗ ਜਾਂਦੀ ਹੈ, ਮਨ ਕਹਿੰਦਾ ਤੇ ਜੀਭ ਚੱਖਣ ਲੱਗ ਜਾਂਦੀ ਹੈ। मन कहिंदा ते नक सुंघण लग जांदी है। मन इन्हां दा प्रेरक है। ये जेडे मन और ज्ञान इंद्रियां दे शिकंजे च फसे होए ने, महाराज कहिंदे ना ते ओह संसारी ने ते ना ओह धूत ने, जेडे इन्हां दे चक्कर च फसे ने, ना ओह संसारी ने, ग्रिस्ती भी नहीं आया। भावे अपने आप धर्मी ग्रिस्ती समझते हो, जे इन्हां विच फसे ने तां ओह संसारी भी नहीं और ग्रिस्ती भी नहीं। हां जी,
निरंकार जो रहै समाए, काहे पीखिया मंगण जाए।
महाराज कहते जो निरंकार विच लीन रहेगा, हर वेले निरंकार ही आले दुआले निरंकार, अंदर बाहर निरंकार, निरंकार तो बिना दूसरा कोई नहीं है। जेड़ा ए समझ लेगा ओ भिख्या मंगण क्यों जाएगा, ओदे तां परमात्मा नाम दा भोजन दे के ओनू तृप्त कर देवेगा।
नानक बोला सत सरो परम तंत मैं रेख नरो।
महाराज सिद्धां दी तर्ज ते ही कह रहे ने कि जो मैं कहा वो भी उसे सत स्वरूप बारे ही है। वाकई उस परम तत्व विच कोई रेख रूपा नहीं है, उस परम तत्व विच जाके मुक्ति है, आनंद है, केड़ा है। सिद्धां ने आप बचन सुने बड़े निहाल होए। सो सात संगत जी, महाराज की कथा बड़ी परंपार है, साड़ी बुद्धि बड़ी थोड़ी है, पता नहीं किन्ने की भुलां कीतियां होण। गुरु साहब ते संगत बख्श लवे। वाहेगुरु वाहे।